एक ओंकार सतनाम कर्ता पुरुष निर्भो निर्वैर अकाल मूरते अजो निःसैभं गुरुप्रसाद हे प्राणनाथ गोविंदे कृपानिधान जगत गुरु हे संसार ताप हरणे करुणामय सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक प्राम दामोदर माधवे वाहिगुरु जी का खालसा वाहिगुरु जी की फतेह। गुरु रूप साध संगत जीओ धन गुरु अर्जन देव जी महाराज ने टोडी राग दे अंदर जो इस महान वाक की बख्शिश की है तुच्छ बुद्धि अनुसार इस महान वाक की विचार आप जी ने सरवण कराने का यतन कर रहे हैं। एक रस्ता होंदा है फिर रस्ते ते कोई राही यात्री चलता है फिर चलन दी मंजिल आउंदी है पहुँचण दी मंजिल आउंदी है। कोई राही रस्ते ते चल रहा है ते उनू पुछिए तू किथे जाना है ते ए आखे ते पता कोई नहीं। भावें रस्ते ते चल रहा है पर भटक रहा है क्यों किथे जाना है पहुँचना किथे है इनू पहुँच दा बोध नहीं है इनू पहुँच दी खबर नहीं। मैं दोहरावां फिर एक मनुख मार्ग ते चल रहा है ते मार्ग ते चलन वाले नू पंथी कहिंदे ने रस्ते ते चलन वाले नू राही कहिंदे ने। ये जो राही है ये जो पंथी है चल रहा है ते इसनू पुछिए किथे पहुँचना है ते आखे पता ही कोई नहीं किथे पहुँचना है चलते रहे है जाना किथे है पहुँचना किथे है ते ए आखे मैनू बोध नहीं है किथे जाना है। फिर सियाणियां दी दुनिया च आखिया जांदा है ये चल नहीं रहा भटक रहा है भावें चल रहा है रस्ते ते चल रहा है पहुँचदा बोध नहीं है मंजिल दी समझ नहीं है तो ये चल नहीं रहा भटक रहा है भटक रहा है। भावें पाठ कर रहा है भावें गुरुद्वारे आ रहा है भावें कथा कीर्तन कर रहा है या सुन रहा है भावें दान पुन कर रहा है ते सेवा कर रहा है पर इसनों पूछिए सब कुछ करन दे करन दा मकसद मंजिल टिकाणा ते जे इतना ही आख दे पता ही कोई नहीं बहुत ही नहीं है तो ये सारा चलना चलना ना हो के भटकना हो जाता है। रस्ते ते जमीन दे उते जिहड़े रस्ते बने हुए ने इहदे उते ते लोकी इतने नहीं भटकदे, क्यों जद चलदे ने तो मंजिल रख लैंदे ने। फलानी थां ते पहुँचना, फलानी थां ते जाना। धार्मिक जगत दे च करीबन करीबन चर्च, मंदिर, मस्जिद, गुरुद्वारे और इन्हां दे च आण वाले सतसंगी बहुतात दे च चलदियां होयां भी भटक रहे ने, मकसद दा नहीं पता, मंजिल दा बोध नहीं, चल रहे ने रस्ते दा पता नहीं, भाव मंजिल दा बोध नहीं। बड़ी कीमती पंक्ति तो टोडी राग दा ये महान वाक आरंभ होंदा है, मौनक बिन बूझे बिरथा आया। बिन बूझे इहदा संसार ते आवना ते समझ तो बिना जीवना व्यर्थ है। बूझण तो बिना जीवना, समझण तो बिना जीवना व्यर्थ है। एक नू समझ है, एक नू समझ नहीं, भावें दोहां दे च फर्क बारों महसूस नहीं होवेगा। इहदे उत्ते भी एक दलील सुन लेना। एक मनुख दे कोल दीवा है, उहदे च तेल है, वट है, पर वह दीवा जलिया होया नहीं। दूजे कोल भी दीवा है, उहदे च भी तेल है, वट है, वह जलिया होया है। वजन दे हिसाब नाल नापांगे ते दोवें दीवियां च कोई फर्क नहीं है। बड़े ध्यान नाल लेना इस गल नूं, क्योंकि दोवां दे दीवे भरे हुए ने तेल नाल, दोहां दीवियां दे च वट भी है ते दो दीवे दो वख वख मनुखां दे हथ दे च ने। वजन दे ते कोई अंतरा नहीं है, भावें एक जलदा होया है, एक बुझे होया है। दीवे दा वजन होंदा है, तेल दा वजन होंदा है, वट दा वजन होंदा है, उस जल्दी हुई जोत दा वजन नहीं होंदा, रोशनी दा वजन नहीं होंदा। रोशनी सारी सूरज दी भी तोलोगे ते वजन कुछ भी नहीं है। चानने दा की वजन होंदा है, रोशनी दा की वजन होंदा है, ईंधन दा वजन होंदा है जेदे राही रोशनी होंदी है, तो तेल दा वजन हो सकदा है, दीवे दा वजन हो सकदा है, वट दा वजन हो सकदा है, जोत दा रोशनी दा कोई वजन नहीं। एक दे हाथ दे च जलदा होया दीपक है, एक दे हाथ दे च बुझिया होया दीपक है। वजन दे हिसाब दे नाल, तोल दे हिसाब नाल जे फैसला करांगे ते बराबर ने, बराबर ने। वजन दोहां दा इक्को है, कोई फर्क नहीं जापेगा, कोई फर्क नहीं जापेगा। लेकिन फिर भी जमीन आसमान दा फर्क है, एक दीपक जलिया होया है, एक बुझिया होया है। तुसी आखोगे मैं कहना की चाहना, दो मनुखां दे हाथ च गुटका है। सुखमनी साहब दा पाठ कर रहे ने, जपजी साहब जाप साहब दा पाठ कर रहे ने, गुरु दी बाणी दा आलाप कर रहे ने दोवें, भावें दोवें सुरीले ढंग नाल कर रहे ने। जमीन आसमान दा फर्क है, क्यों? एक नूं मंजिल दा पता है, समझ है, क्यों कर रहे हैं? एक नूं पता ही नहीं क्यों कर जो है, एक नूं बोध ही नहीं है, एक नूं बोध है, एक नूं समझ है, एक नूं समझ नहीं है। एक ने लक्ष्य सामने रखे आया मंजिल, एक ने लक्ष्य ही नहीं रखे। एक दा कीता होया पाठ बंदगी है, ਇੱਕਦਾ ਕੀਤਾ ਹੋਇਆ ਪਾਠ ਫੋਖਾ ਕਰਮ ਕਾਂਡ ਹੈ। ਬੜੇ ਧਿਆਨ ਨਾਲ ਸੁਣਨਾ। ਇੱਕਦਾ ਕੀਤਾ ਹੋਇਆ ਪਾਠ ਇਬਾਦਤ ਹੈ, ਇੱਕਦਾ ਕੀਤਾ ਹੋਇਆ ਪਾਠ ਫੋਕਟ ਕਰਮ ਕਾਂਡ ਹੈ। ਬਾਹਰੋਂ ਨਾਪੋਗੇ ਤਾਂ ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਦੇਖੋ ਬਾਬਾ ਅਤਰ ਸਿੰਘ ਵੀ ਕੀਰਤਨ ਹੀ ਕਰਦੇ ਸਨ, ਅਤੇ ਆਮ ਕੀਰਤਨੀਆਂ ਵੀ ਕੀਰਤਨ ਕਰਦਾ, ਅਤੇ ਜੇ ਬਾਹਰੋਂ ਨਾਪੋਗੇ ਤਾਂ ਕੀ ਫਰਕ ਹੈ ਜੀ। ਉਹਨਾਂ ਨੇ ਵੀ ਉਹ ਸ਼ਬਦ ਗਾਇਨ ਕੀਤਾ, ਉਹਨਾਂ ਨੇ ਵੀ। ਹੋ ਸਕਦਾ ਬਾਬਾ ਅਤਰ ਸਿੰਘ ਨਾਲੋਂ ਜ਼ਿਆਦਾ ਸੁਰੀਲੇ ਢੰਗ ਨਾਲ ਦੂਜੇ ਨੇ ਗਾਇਨ ਕੀਤਾ ਹੋਵੇ, ਔਰ ਕਰ ਸਕਦਾ ਕਿਉਂਕਿ ਬਾਬਾ ਅਤਰ ਸਿੰਘ ਇਤਨੇ ਰਾਗ ਤਾਲ ਦੇ ਮਾਹਿਰ ਨਹੀਂ ਸਨ। ਇਹ ਮੈਨੂੰ ਕਹਿਣ ਦੇ 'ਚ ਕੋਈ ਸੰਕੋਚ ਨਹੀਂ, ਕਰਦੇ ਕੀਰਤਨ ਹੀ ਸਨ, ਪਰ ਇਤਨੀ ਰਾਗ ਤਾਲ ਦੀ ਸਮਝ ਨਹੀਂ ਸੀ। ਹੋ ਸਕਦਾ ਹੈ ਬਾਬਾ ਅਤਰ ਸਿੰਘ ਨਾਲੋਂ ਦੂਜਾ ਬੜੇ ਸੁਰ ਤਾਲ ਦੇ 'ਚ ਕੀਰਤਨ ਕਰ ਰਿਹਾ ਹੋਵੇ, ਵਿਧਾਨਕ ਢੰਗ ਨਾਲ ਕਰ ਲਿਆ ਹੋਵੇ, ਲੈ ਤਾਲ ਦੇ 'ਚ ਕਰ ਰਿਹਾ ਹੋਵੇ। ਹੋ ਸਕਦਾ ਪੂਰੀ ਲੈ ਤਾਲ ਦੇ 'ਚ ਬਾਬਾ ਅਤਰ ਸਿੰਘ ਕੀਰਤਨ ਨਾ ਕਰਦੇ ਹੋਵਨ, ਫਿਰ ਵੀ ਦੋਹਾਂ ਦੇ ਕੀਰਤਨ ਦੇ 'ਚ ਅੰਤਰ ਹੈ। ਇੱਕ ਦਾ ਕੀਤਾ ਹੋਇਆ ਕੀਰਤਨ ਜਲਦਾ ਹੋਇਆ ਦੀਪਕ ਹੈ, ਇੱਕ ਦਾ ਕੀਤਾ ਹੋਇਆ ਕੀਰਤਨ ਕਰ ਰਿਹਾ ਕੀਰਤਨ ਬੁਝਿਆ ਹੋਇਆ ਦੀਪਕ। ਹਿਰਦੇ 'ਚ ਕੁਛ ਵੀ ਨਹੀਂ, ਕੁਛ ਵੀ ਨਹੀਂ। ਨਾਪੋਗੇ ਦੋ ਦੀਵਿਆਂ ਨੂੰ ਤਾਂ ਇੱਕੋ ਕੁਛ ਨੇ, ਦੋਵਾਂ ਦੇ ਹੱਥ 'ਚ ਇੱਕੋ ਹੀ ਗੁਟਕੇ ਨੇ, ਇੱਕੋ ਹੀ ਬਾਣੀ ਪੜਦੇ ਪਏ, ਵਜ਼ਨ ਇੱਕੋ ਹੀ ਹੈ। ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਆਮ ਮਨੁੱਖ ਵੀ ਗਾਇਨ ਕਰਦਾ ਹੈ ਭਜਨ, ਪਰ ਮੀਰਾਂ ਵੀ ਗਾਇਨ ਕਰਦੀ ਹੈ ਭਜਨ। ਹੁਣ ਮੀਰਾਂ ਗਾਇਨ ਕਰਦੀਏ ਭਜਨ, ਅਤੇ ਮੀਰਾਂ ਦੇ ਭਜਨ ਨੂੰ ਹਜ਼ਾਰਾਂ ਲੋਕ ਗਾਇਨ ਕਰਦੇ ਨੇ। ਚਲੋ ਹੁਣ ਸਾਹਮਣੇ ਗੱਲ ਆ ਗਈ ਹੈ ਅਤੇ ਵਾਪਸ ਕੀ ਕਰੀਏ। ਅੱਜ ਦਾ ਇਹ ਸੁਰੀਲਾ ਗਾਇਨ ਕਰਨ ਵਾਲੀ ਲਤਾ, ਇਹਨੇ ਮੀਰਾਂ ਦੇ ਭਜਨ ਗਾਇਨ ਕੀਤੇ ਨੇ, ਅਤੇ ਮੀਰਾਂ ਵੀ ਗਾਉਂਦੀ ਸੀ, ਲਤਾ ਵੀ ਗਾਉਂਦੀ ਹੈ। ਕਰੋੜਾਂ ਲਤਾ ਮੰਗੇਸ਼ਕਰ ਮੀਰਾਂ ਦੀ ਇੱਕ ਸੁਰ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝਿਆ ਹੋਇਆ ਦੀਪਕ। ਬਾਹਰੋਂ ਨਾਪ ਤੋਲ ਕਰਾਂਗੇ ਤਾਂ ਹੋ ਸਕਦਾ ਮੀਰਾਂ ਨਾਲੋਂ ਇਹ ਜੋ ਦੂਜੇ ਗਾਇਨ ਕਰ ਰਹੇ ਨੇ ਇਹਨਾਂ ਦਾ ਦੀਵਾ ਜ਼ਿਆਦਾ ਰੰਗੀਨ ਹੋਵੇ, ਚੰਗਾ ਲੱਗੇ, ਬਾਹਰੋਂ ਬਰਾਬਰ ਲੱਗੇ, ਲੇਕਿਨ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ ਦੀਪਕ ਹੈ, ਇੱਕ ਬੁਝਿਆ ਹੋਇਆ ਦੀਪਕ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਰੇ ਮੰਦਰ ਦੇ 'ਚ ਬੈਠ ਕੇ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ, ਪਰ ਮੰਦਰ ਦੇ ਅਖੀਰ ਦੇ 'ਚ ਕੋਣੇ 'ਚ ਬੈਠਾ ਨਾਮਦੇਵ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ। ਔਰ ਭਗਤ ਜੀ ਤਾਂ ਇੱਥੇ ਤੱਕ ਕਹਿੰਦੇ ਨੇ, ਭਗਤ ਕਰਤ ਮੇਰੇ ਤਾਲ ਛਿਨਾਏ, ਕਹਾਂ ਕਰੋ ਬਾਪ ਬੈਠ ਲਾ। ਇਹ ਮੇਰੇ ਕੋਲ ਤਾਂ ਖੜਤਾਲਾਂ ਖੋ ਲਈਆਂ ਨੇ ਇਹਨਾਂ ਨੇ। ਸੂਦ ਸੂਦ ਕਰ ਮਾਰ ਉਠਾਇਓ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰਿਆ ਵੀ ਨੇ, ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਧੱਕੇ ਵੀ ਮਾਰੇ ਨੇ। ਸੈਕੜਿਆਂ ਦੀ ਭੀੜ ਬੈਠੀ ਸੀ, ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ, ਇਸੇ ਹੀ ਭੀੜ ਦੇ 'ਚ ਨਾਮਦੇਵ ਬੈਠੇ ਨੇ, ਉਹ ਵੀ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਨੇ। ਮੈਨੂੰ ਕਹਿਣ ਦੇ 'ਚ ਕੋਈ ਸੰਕੋਚ ਨਹੀਂ, ਉਹ ਸਾਰੇ ਦੇ ਸਾਰੇ ਬੁਝੇ ਹੋਏ ਦੀਪਕ ਨੇ, ਜਲਦਾ ਹੋਇਆ ਦੀਪਕ ਤਾਂ ਇੱਕੋ ਹੀ ਸੀ, ਭਗਤ ਨਾਮਦੇਵ। ਇਹ ਗੱਲ ਵੱਖਰੀ, ਉਹਦੇ ਕੋਲ ਖੜਤਾਲਾਂ ਵੀ ਖੋ ਲਈਆਂ, ਉਹਨੂੰ ਮਾਰ ਮਾਰ ਕੇ ਬਾਹਰ ਕੱਢ ਵੀ ਦਿੱਤਾ, ਪਰ ਰੱਬ ਨੇ ਤਾਂ ਆਪਣੀ ਕਲਾ ਵਰਤਾਉਣੀ ਸੀ, ਦਾਸ ਨੇ ਉਹ ਮੰਦਰ ਦੇਖਿਆ ਹੈ ਜਿੱਥੇ ਨੂੰ ਮਾਰ ਮਾਰ ਕੇ ਕੱਢਿਆ। ਹਜ਼ੂਰ ਸਾਹਿਬ ਤੋਂ ਕੋਈ 40 ਮੀਲ ਦੀ ਦੂਰੀ 'ਤੇ ਹੈ। ਉਸ ਕਸਬੇ ਦਾ ਨਾਂ ਹੈ ਔਂਡਾ, ਉਸ ਤੀਰਥ ਦਾ ਨਾਂ ਹੈ ਔਂਡਾ। ਉਸ ਮੰਦਰ ਦੀ ਯਾਤਰਾ 'ਤੇ ਪੂਰਨਮਾਸ਼ੀ ਵਾਲੇ ਦਿਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਮਹਾਰਾਸ਼ਟਰੀਅਨ ਲੋਕ ਪਹੁੰਚਦੇ ਨੇ। ਉਹਨੂੰ ਮਾਰ ਮਾਰ ਕੇ ਕੱਢਿਆ ਔਰ ਉਹਦੀਆਂ ਖੜਤਾਲਾਂ ਵੀ ਖੋ ਲਈਆਂ ਨੇ। ਬੜੇ ਤਰਲੇ ਲੈਂਦਾ ਰਿਹਾ, ਮੇਰੀਆਂ ਖੜਤਾਲਾਂ 'ਤੇ ਦੇ ਦਿਉ, ਮੇਰੀਆਂ ਖੜਤਾਲਾਂ 'ਤੇ ਦੇ ਦਿਉ, ਨਹੀਂ ਦਿੱਤੀਆਂ। ਭਗਤ ਕਰਤ ਮੇਰੇ ਤਾਲ ਛਿਨਾਏ, ਮੇਰੇ ਤਾਲ ਖੋ ਲਏ, ਖੜਤਾਲਾਂ ਖੋ ਲਈਆਂ। ਮਾਰ ਮਾਰ ਕੇ ਕੱਢਿਆ, ਜਿੱਥੇ ਬੈਠਾ ਸੀ ਬਾਹਰ ਦਿਹੋਰੇ ਪਾਛੇ ਬੈਠਾ ਜਾਏ। ਸਾਰੀ ਤਫਸੀਲ ਮੈਂ ਕੀ ਬਿਆਨ ਕਰਾਂ। ਮੰਦਰ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਵੀ ਨਾਮਦੇਵ ਦੀ ਤਰਫ ਹੋ ਗਿਆ। ਹੁਣ ਜਾ ਕੇ ਕਿਧਰੇ ਦੇਖਣਾ ਉਸ ਮੰਦਰ ਨੂੰ, ਦਰਵਾਜ਼ੇ ਦਾ ਮੂੰਹ ਇੰਜ ਹੈ, ਮੂਰਤੀਆਂ ਦਾ ਮੂੰਹ ਇੰਜ ਹੈ। ਭਾਵੇਂ ਅੱਜ ਕੱਲ੍ਹ ਦੇ ਜਿਹੜੇ ਕਹਿੰਦੇ ਨੇ ਬੜੇ ਪੜ੍ਹੇ ਲਿਖੇ ਨੇ, ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਨੇ, ਅਤੇ ਮੈਂ ਇਹਨਾਂ ਸਾਰਿਆਂ ਨੂੰ ਕਹਿ ਦਿਆਂ ਗੁਰਬਾਣੀ ਵਿਗਿਆਨ ਨਹੀਂ ਹੈ, ਬ੍ਰਹਮ ਗਿਆਨ ਹੈ। ਜਿੱਥੇ ਵਿਗਿਆਨ ਖਤਮ ਹੁੰਦਾ ਹੈ, ਬ੍ਰਹਮ ਗਿਆਨ ਉੱਥੋਂ ਸ਼ੁਰੂ ਹੁੰਦਾ ਹੈ। ਵਿਗਿਆਨ ਦੀ ਕਸੌਟੀ 'ਤੇ ਕੀ ਪਰਖਦੇ ਹੋ? ਕਿਉਂਕਿ ਵਿਗਿਆਨ ਦੀ ਕਸੌਟੀ 'ਤੇ ਪਰਖਦੇ ਨੇ ਅਤੇ ਕਹਿ ਦਿੰਦੇ ਨੇ ਮੱਕਾ ਨਹੀਂ ਫਿਰਿਆ, ਨਹੀਂ ਫਿਰਿਆ। ਅਤੇ ਇਹਦਾ ਮਤਲਬ ਭਾਈ ਗੁਰਦਾਸ ਝੂਠ ਕਹਿ ਰਹੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਭਾਈ ਗੁਰਦਾਸ ਕਹਿ ਰਹੇ ਨੇ। ਹੁਣ ਇਹਨਾਂ ਪੜ੍ਹੇ ਲਿਖਿਆਂ ਨੂੰ ਸਹੀ ਮੰਨ ਲਈਏ ਕਿ ਭਗਤ ਭਾਈ ਗੁਰਦਾਸ ਜੀ ਨੂੰ ਸਹੀ ਮੰਨੀਏ, ਭਾਈ ਗੁਰਦਾਸ ਤੇ ਖੈਰ ਕਹਿ ਰਹੇ ਨੇ ਸਾਹਿਬ, ਫਿਰਿਆ ਮੱਕਾ ਕਲਾ ਦਿਖਾਈ। ਕਲਾ ਕਹਿੰਦੇ ਨੇ ਇੱਕ ਗੁਣ ਨੂੰ, ਸ਼ਕਤੀ ਨੂੰ, ਝਲਕ ਦਿਖਾਈ ਸਤਿਗੁਰ ਨੇ, ਕਲਾ ਦਿਖਾਈ। ਇਹ ਬਦੂ ਲੋਕ ਗਿਆਨ ਨਾਲ ਸਮਝਣ ਵਾਲੇ ਨਹੀਂ ਸਨ। ਕਿਉਂ? ਖਿੱਚ ਕੇ ਤਾਂ ਪਹਿਲੇ ਸੀਨੇ 'ਚ ਲੱਤ ਮਾਰੀਏ ਗੁਰੂ ਨਾਨਕ ਦੇ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਕਿ ਕਿਹੜਾ ਮਹਾਨ ਕਾਫਰ ਸੁੱਤਾ ਪਿਆ ਔਰ ਖਿੱਚ ਕੇ ਸੀਨੇ 'ਚ ਲੱਤ ਮਾਰੀ ਹੈ। ਅਤੇ ਜਿਹੜਾ ਸੀਨੇ 'ਚ ਖਿੱਚ ਕੇ ਲੱਤ ਪਿਆ ਮਾਰਦਾ ਅਤੇ ਗਾਲਾਂ ਪਿਆ ਕੱਢਦਾ, ਉਹ ਗਿਆਨ ਨਾਲ ਸਮਝਣ ਵਾਲਾ? ਉਹ ਗਿਆਨ ਨਾਲ ਸਮਝਣ ਵਾਲਾ ਨਹੀਂ ਹੈ, ਉਹ ਤਾਂ ਕਲਾ ਨਾਲ ਸਮਝੇਗਾ, ਉਹ ਤਾਂ ਕਿਸੇ ਸ਼ਕਤੀ ਨਾਲ ਸਮਝੇਗਾ। ਦੂਰ ਕਿਉਂ ਜਾਓ? ਭਾਈ ਸੰਤੋਖ ਸਿੰਘ ਜੀ ਨੇ ਐਸਾ ਲਿਖਿਆ ਵੀ ਹੈ, ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਘ, ਢਾਏ ਕੇ ਮੈਦਾਨ ਕੇਨ ਮਿਲੇ ਅਰ ਹਾਰਿਆ। ਜਿੱਥੇ ਤੀਰ ਨਾਲ ਕੰਮ ਨਾ ਚੱਲੇ, ਤਲਵਾਰ ਨਾਲ ਕੰਮ ਨਾ ਚੱਲੇ ਅਤੇ ਹੱਥਾਂ ਨਾਲ ਕੰਮ ਨਾ ਚੱਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਤੋਪ ਕਰ ਦਿੰਦੇ ਸਨ। ਕਿਸ ਦੀ ਤੋਪ? ਕਰਾਮਾਤ ਦੀ, ਸਿੱਧੀ ਦੀ। ਇਹ ਸਿੱਧੀ ਦੀ ਤੋਪ ਆਪਣੀ ਪ੍ਰਸਿੱਧੀ ਵਾਸਤੇ ਨਹੀਂ ਕਰਦੇ ਸਨ, ਪਰਮਾਤਮਾ ਦੀ ਪ੍ਰਤਿਸ਼ਠਾ ਵਾਸਤੇ, ਪ੍ਰਭੂ ਵਾਸਤੇ, ਆਪਣੇ ਵਾਸਤੇ ਨਹੀਂ ਕਰਦੇ ਸਨ। ਤੋ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਰਾਮਾਤ ਦਿਖਾਈ। ਵਲੀ ਕੰਧਾਰੀ ਜਿਹੜਾ ਉੱਪਰੋਂ ਪੱਥਰ ਸੁੱਟ ਕੇ ਦੋਹਾਂ ਨੂੰ ਮਾਰਨਾ ਹੀ ਚਾਹੁੰਦਾ ਹੈ, ਗਿਆਨ ਨਾਲ ਸਮਝਣ ਵਾਲਾ ਸੀ, ਜੇ ਪੰਜੇ ਦੀ ਕਲਾ ਨਾ ਦਿਖਾਉਂਦੇ, ਕਲਾ ਨਾ ਦਿਖਾਉਂਦੇ, ਮੱਕੇ ਦੇ ਬਦੂ ਸਮਝਣ ਵਾਲੇ ਨਹੀਂ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦਿਗ ਵਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚੱਲੇ ਦਲ ਦਲ ਬੇ ਕੋ ਦਲਨ ਬੇਦਾਰਿਆ। ਦੁਸ਼ਟਾਂ ਦੇ ਦਲਾਂ ਨੂੰ ਦਲਣ ਵਾਸਤੇ, ਵੈਰੀਆਂ ਦੇ ਦਲਾਂ ਨੂੰ ਦਲਣ ਵਾਸਤੇ ਬੇਦੀਆਂ ਦਾ ਦਲ ਚੱਲ ਪਿਆ। ਹੁਣ ਬੇਦੀਆਂ ਦਾ ਦਲ ਇਕੱਲੇ ਗੁਰੂ ਨਾਨਕ ਸਨ, ਨਾਲ ਬਾਲਾ ਮਰਦਾਨਾ, ਉਹ ਲੰਬਾ ਚੌੜਾ ਤਾਂ ਦਲ ਕੋਈ ਨਹੀਂ, ਨਾ ਮਰਦਾਨਾ ਬੇਦੀ ਹੈ ਨਾ ਬਾਲਾ ਬੇਦੀ ਹੈ। ਪਰ ਕਵੀ ਸੰਤੋਖ ਸਿੰਘ ਜੀ ਬੇਦੀਆਂ ਦਾ ਦਲ ਲਿਖਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਇੱਕ ਮਨੁੱਖ ਕਿਸੇ ਸਟੇਟ ਦਾ ਮਾਲਕ ਹੈ, ਰਾਜਾ ਹੈ, ਉਹਦੇ ਅੱਗੋਂ ਸੈਂਕੜੇ ਹਜ਼ਾਰਾਂ ਸਿਪਾਹੀ ਖੜ੍ਹੇ ਨੇ, ਸਲਾਮ ਪੇ ਕਰਦੇ ਨੇ, ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁੱਕ ਰਹੇ ਨੇ, ਜਿਨ੍ਹਾਂ ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁੱਕ ਰਹੇ ਨੇ, ਇਹ ਦੋ ਹੱਥ ਹਜ਼ਾਰਾਂ ਹੱਥਾਂ ਵਰਗੇ ਨੇ, ਇਹ ਵੀ ਮਹਿਜ਼ ਕਰਦੇ ਹਾਂ। ਉਸ ਹੁਕਮਰਾਨ ਦੀ ਜ਼ਬਾਨ 'ਚੋਂ ਨਿਕਲਿਆ ਆ ਬੋਲ, ਹਜ਼ਾਰਾਂ ਸਿਰ ਮਸਤਕ 'ਤੇ ਰੱਖਦੇ ਨੇ ਅਤੇ ਮੰਨਣ ਨੂੰ ਤਿਆਰ ਨੇ। ਐਸੇ ਪੁਰਸ਼ ਦਾ ਬੋਲ ਹਜ਼ਾਰਾਂ ਮਨੁੱਖਾਂ ਦੇ ਬੋਲਾਂ ਨਾਲੋਂ ਜ਼ਿਆਦਾ ਤਾਕਤ ਰੱਖਣ ਵਾਲਾ ਹੈ। ਗੁਰੂ ਨਾਨਕ ਦਾ ਇੱਕ ਬੋਲ ਸਮੂਹ ਬ੍ਰਹਿਮੰਡ ਦਾ ਬੋਲ ਹੈ, ਪਰਮਾਤਮਾ ਦਾ ਬੋਲ ਹੈ, ਉਹ ਇਕੱਲੇ ਨਹੀਂ ਨੇ, ਬੇਦੀਆਂ ਦਾ ਦਲ ਹੈ। ਇਸ ਵਾਸਤੇ ਕਵੀ ਸੰਤੋਖ ਸਿੰਘ ਕਹਿੰਦੇ, ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਖੇਤ ਦਲ, ਚਲੇ ਦਲ ਦਲ ਬੇ ਕੋ ਦਲਨ ਬੇਦਾਰਿਆ, ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ, ਕੀਰਤ ਨਿਸ਼ਾਨੋ ਘੈਰਾਨੋ ਘਨ ਭਾਰਿਆ। ਮਹਾਰਾਜ ਦੇ ਅੱਗੋਂ ਨਗਾਰਾ ਵੱਜਦਾ ਜਾ ਰਿਹਾ, ਕਿਹੜਾ ਕੀਰਤਨ ਦਾ, ਬਾਬਾ ਜੀ ਕੀਰਤਨ ਹੀ ਕਰਦੇ। ਮਰਦਾਨਿਆ ਰਬਾਬ ਛੇੜ ਬਾਣੀ ਆਈਏ, ਸਤਿਗੁਰ ਗਾਣ ਕਰਨ ਲੱਗ ਪੈਂਦੇ ਸੀ। ਕੁਛ ਵਿਦਵਾਨ ਤਾਂ ਐਸਾ ਕਹਿੰਦੇ ਨੇ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ, ਤੀਰਥਾਂ 'ਤੇ ਵਿਸ਼ਵਾਸ ਨਹੀਂ ਰੱਖਿਆ, ਪੁੰਨਿਆਂ ਮੱਸਿਆਂ ਦੇ ਉਹ ਚੱਕਰ ਦੇ 'ਚ ਵੀ ਨਹੀਂ ਪਏ, ਦੂਣੇ ਵੀ ਨਹੀਂ ਤਪਾਏ, ਪੁਰਾਣਾ ਯਮ ਵੀ ਨਹੀਂ ਕੀਤਾ, ਨੇਤੀ ਧੋਤੀ ਦੀ ਸਾਧਨਾ ਵੀ ਨਹੀਂ ਕੀਤੀ, ਕੋਈ ਗਹਿਰਾ ਤਪ ਵੀ ਨਹੀਂ ਕੀਤਾ, ਜਪ ਵੀ ਨਹੀਂ ਕੀਤਾ, ਯੋਗ ਸਾਧਨਾ ਵੀ ਨਹੀਂ ਕੀਤੀ। ਗੁਰੂ ਨਾਨਕ ਨੇ ਕੇਵਲ ਕੀਰਤਨ ਕੀਤਾ, ਕੀਰਤਨ ਗਾਉਣਾ ਹੀ ਯੋਗ ਬਣ ਗਿਆ, ਕੀਰਤਨ ਕਰਨਾ ਹੀ ਜਪ ਬਣ ਗਿਆ, ਕੀਰਤਨ ਕਰਨਾ ਹੀ ਤਪ ਬਣ ਗਿਆ, ਯੋਗ ਬਣਿਆ ਤੇਰਾ ਕੀਰਤਨ ਗਾਏ, ਤੇਰਾ ਕੀਰਤਨ ਕਰਨਾ ਹੀ ਯੋਗ ਸਾਧਨਾ ਹੈ, ਤੇਰੀ ਕੀਰਤੀ ਕਰਨੀ ਹੀ ਜਪ ਹੈ ਤਪ ਹੈ, ਤੇਰੀ ਕੀਰਤੀ ਕਰਨੀ ਹੀ ਬੰਦਗੀ ਹੈ। ਫਿਰ ਕੀਰਤਨ ਬਾਰੇ ਗੁਰਬਾਣੀ ਦਾ ਫੈਸਲਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮ, ਇਹ ਤਾਂ ਕਰਮਾਂ ਦੇ 'ਚੋਂ ਸਿਰ ਮੋਰ ਕਰਮ ਹੈ, ਪ੍ਰਭੂ ਦੀ ਕੀਰਤੀ ਗਾਇਨ ਕਰਨੇ। ਕਲਯੁਗ ਮੈਂ ਕੀਰਤਨ ਪਰਧਾਨਾ, ਤੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕੀਰਤਨ ਦਾ ਨਗਾਰਾ ਅੱਗੋਂ ਵੱਜਦਾ ਹੋਇਆ ਜਾ ਰਿਹਾ ਗੁਰੂ ਨਾਨਕ ਦੇ। ਪੁਰਾਣੇ ਹੁਕਮਰਾਨ ਬਾਦਸ਼ਾਹ ਰਾਜੇ ਜਦ ਚੱਲਦੇ ਸਨ, ਉਹਨਾਂ ਦੇ ਅੱਗੋਂ ਨਗਾਰਾ ਵੱਜਦਾ ਸੀ, ਫਿਰ ਨਿਸ਼ਾਨ ਉਹਨਾਂ ਦਾ ਝੰਡਾ ਹੁੰਦਾ ਸੀ, ਝੰਡੇ ਤੋਂ ਪਤਾ ਚੱਲਦਾ ਸੀ ਕਿਹੜੀ ਰਿਆਸਤ ਦਾ ਝੰਡਾ ਹੈ, ਕਿਹੜੇ ਹੁਕਮਰਾਨ ਦਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਭਗਤੀ ਦਾ ਝੰਡਾ ਹੈ, ਝੰਡੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਥੰਬੀ ਅਤੇ ਉੱਪਰ ਚੜ੍ਹਿਆ ਹੋਇਆ ਕੱਪੜਾ। ਥੰਬੀ ਕੀ ਹੈ? ਭਗਤੀ ਦੀ। ਚੜ੍ਹਿਆ ਹੋਇਆ ਕੱਪੜਾ ਕੀ ਹੈ? ਪ੍ਰੇਮ ਦਾ। ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚਲੇ ਦਲ ਦਲ ਬੇ ਕੋ ਦਲਨ ਬੇਦਾਰਿਆ, ਭਗਤ ਕੀ ਕੇਤ ਪਤ ਪ੍ਰੇਮ ਕੇ ਸਮੇਤ ਕਰ। ਪੱਟ ਕੱਪੜਾ, ਪ੍ਰੇਮ ਦਾ ਕੱਪੜਾ ਚੜ੍ਹਿਆ ਹੋਇਆ, ਪ੍ਰੇਮ ਦਾ ਹੀ ਝੰਡਾ ਹੈ, ਭਗਤੀ ਦਾ ਹੀ ਝੰਡਾ ਹੈ, ਹੋਰ ਕੋਈ ਝੰਡਾ ਨਹੀਂ। ਗੁਰੂ ਨਾਨਕ ਦੀ ਸਟੇਟ ਦਾ ਝੰਡਾ ਕੀ ਹੈ? ਪ੍ਰੇਮ, ਭਗਤੀ। ਭਾਈ ਗੁਰਦਾਸ ਇਸ ਨੂੰ ਦੱਸਦੇ ਨੇ, ਸਿੱਖ ਦੀ ਰਾਜਨੀਤੀ ਕੀ ਹੈ, ਜਿਹਨੂੰ ਅੱਜ ਰਾਜਨੀਤੀ ਕਹਿੰਦੇ ਨੇ, ਇਸ ਤਰ੍ਹਾਂ ਦੀ ਰਾਜਨੀਤੀ ਦਾ ਜ਼ਿਕਰ ਭਾਈ ਗੁਰਦਾਸ ਜੀ ਨਹੀਂ ਜ਼ਿਕਰ ਕਰਦੇ। ਭਾਈ ਗੁਰਦਾਸ ਕਹਿੰਦੇ ਨੇ, ਰਾਜਨੀਤ ਰੀਤ ਪ੍ਰੀਤ ਪਰਜਾ ਕੋ ਸੁਖੇ ਸੁਖ, ਛਤਰ ਪਤਰ ਛੇ ਛਤਰ ਛਾਇਆ ਛਬ ਛਾਜ ਹੈ। ਸਿੱਖ ਨੂੰ ਰਾਜਾ ਰਾਜੇ ਦੇ ਰੂਪ ਵਿੱਚ ਇਹਨੂੰ ਰੂਪਕ ਅਲੰਕਾਰ ਕਹਿੰਦੇ ਨੇ, ਕਿਸੇ ਚੀਜ਼ ਦਾ ਰੂਪ ਬਣਾ ਕੇ ਕਿਸੇ ਦੀ ਖੂਬੀ ਜਾਂ ਕਿਸੇ ਦੇ ਔਗਣ ਨੂੰ ਬਿਆਨ ਕਰਨਾ, ਕਿਸੇ ਦੇ ਔਗਣ ਨੂੰ ਬਿਆਨ ਕਰਨਾ। ਬਈ ਇਹ ਤਾਂ ਇੰਝ ਬੋਲਦਾ ਜਿਵੇਂ ਜ਼ਹਿਰ, ਤਾਂ ਰੂਪਕ ਅਲੰਕਾਰ ਜ਼ਹਿਰ ਦਾ ਰੂਪ। ਇਹ ਤਾਂ ਇਸ ਤਰ੍ਹਾਂ ਬੋਲਦਾ ਜਿਵੇਂ ਕੋਇਲ, ਤਾਂ ਕੋਇਲ ਦਾ ਰੂਪ, ਰੂਪਕ ਅਲੰਕਾਰ, ਉਦਾਹਰਣ ਦੇਣਾ, ਪ੍ਰਮਾਣ ਦੇਣਾ। ਰਾਜਨੀਤ ਰੀਤ ਪ੍ਰੀਤ, ਪ੍ਰੀਤ ਦੀ ਰੀਤੀ, ਸਭ ਨਾਲ ਸੰਬੰਧ ਜੋੜਨਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਦੇ ਨਾਲ ਚੱਲਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਰਾਜੇ ਦੀ ਰਾਜਨੀਤੀ ਹੈ, ਰਾਜਨੀਤੀ ਇਸ ਤਰ੍ਹਾਂ ਦਾ ਭਾਈਚਾਰਾ ਉਹਦੀ ਰਾਜਨੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਰਾਜੇ ਦੇ ਰੂਪ ਵਿੱਚ ਪੇਸ਼ ਕਰਦਿਆਂ ਹੋਇਆਂ ਕਵੀ ਸੰਤੋਖ ਸਿੰਘ ਜੀ ਐਸਾ ਕਹਿੰਦੇ ਨੇ, ਆਪ ਦੇ ਅੱਗੋਂ ਭਗਤੀ ਦਾ ਝੰਡਾ ਜਿਹਦੇ ਉੱਤੇ ਪ੍ਰੇਮ ਦਾ ਕੱਪੜਾ ਚੜ੍ਹਿਆ ਹੋਇਆ ਹੈ, ਝੂਲਦਾ ਹੋਇਆ ਜਾ ਰਿਹਾ ਹੈ। ਆਪ ਦੇ ਅੱਗੋਂ ਕੀਰਤਨ ਦਾ ਨਗਾਰਾ ਵੱਜਦਾ ਹੋਇਆ ਜਾ ਰਿਹਾ ਹੈ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ, ਕੀਰਤ ਨਿਸ਼ਾਨੋ ਗਹਿਰਾਨੋ ਘਨ ਬਾਰਿਆ। ਫਿਰ ਸਾਹਿਬ ਦਾ ਰੂਪ ਬਿਆਨ ਕਰਦੇ ਹੋਇਆਂ ਕਵੀ ਸੰਤੋਖ ਸਿੰਘ ਜੀ ਇੰਜ ਕਹਿੰਦੇ ਨੇ, ਗਿਆਨ ਕੋ ਖੜਗ ਧਰ, ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਂਤ ਲੀਨ ਸ਼ਲੀ ਮੁਖ ਧਾਰਿਆ। ਬੜਾ ਕੀਮਤੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਇਹ ਛੰਦ ਹੈ, ਛੰਦਾ ਬੰਦੀ ਦੇ ਉੱਤੇ ਉਹ ਕਮਾਲ ਕਰਦੇ ਨੇ। ਇਹ ਗੱਲ ਵੱਖਰੀ ਹੈ ਕਿ ਜਣੇ ਖਣੇ ਦੀ ਬਰਸੀ ਅਸੀਂ ਮਨਾਉਂਦੇ ਪਏ ਹਾਂ, ਕਵੀ ਸੰਤੋਖ ਸਿੰਘ ਨੂੰ ਯਾਦ ਨਹੀਂ ਕਰਦੇ। ਕੈਥਲ ਦੇ 'ਚ ਮਹਾਰਾਜਾ ਉਦੇ ਸਿੰਘ ਨੇ ਦਸਾਂ ਗੁਰੂਆਂ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਕਵੀ ਸੰਤੋਖ ਸਿੰਘ ਨੂੰ ਦਿੱਤੀ। ਮਹਾਰਾਜਾ ਉਦੇ ਸਿੰਘ ਨੇ ਹਵੇਲੀ ਵੀ ਦਿੱਤੀ, ਛੇ ਲਿਖਾਰੀ ਵੀ ਦਿੱਤੇ, ਛੇ ਘੋੜੇ ਵੀ ਦਿੱਤੇ, ਜਗ੍ਹਾ ਜਗ੍ਹਾ ਸਥਾਨਾਂ 'ਤੇ ਭ੍ਰਮਣ ਕਰਨਾ, ਉੱਥੋਂ ਦੇ ਇਤਿਹਾਸ ਦੀ ਖੋਜ ਕਰਨੀ, ਫਿਰ ਲਿਖਣਾ। ਜਿਸ ਹਵੇਲੀ 'ਚ ਲਿਖਦੇ ਰਹੇ ਨੇ ਉਹ ਅੱਜ ਹਵੇਲੀ ਸਾਡੇ ਕੋਲ ਨਹੀਂ ਹੈ। ਖੈਰ ਉਸਦੀ ਹੁਣ ਰੂਪ ਰੇਖਾ ਮੈਂ ਕੀ ਬਿਆਨ ਕਰਾਂ, ਕਿਉਂਕਿ ਯਾਦ ਹੀ ਨਹੀਂ ਕੀਤਾ ਗਿਆ ਇਸ ਮਹਾਨ ਕਵੀ ਨੂੰ ਜਿਸ ਨੇ ਦਸਾਂ ਗੁਰੂਆਂ ਦੇ ਇਤਿਹਾਸ ਨੂੰ ਸਾਡੇ ਸਾਹਮਣੇ ਉਜਾਗਰ ਕੀਤਾ। ਇਸ ਤੋਂ ਇਲਾਵਾ ਸਾਡੇ ਕੋਲ ਇਤਿਹਾਸ ਦਾ ਧਰੋਹਰ ਕੀ ਹੈ, ਬੁਨਿਆਦ ਕੀ ਹੈ? ਅਗਰ ਅੱਜ ਸੂਰਜ ਪ੍ਰਕਾਸ਼ ਨਾ ਹੁੰਦਾ ਤਾਂ ਦਸਾਂ ਗੁਰੂਆਂ ਦਾ ਜੀਵਨ ਤੁਸੀਂ ਕਿਸ ਤਰ੍ਹਾਂ ਬਿਆਨ ਕਰਦੇ, ਕਿਵੇਂ ਲਿਖਦੇ? ਬਾਅਦ ਦੇ ਲਿਖਾਰੀਆਂ ਨੇ ਉਸਨੂੰ ਆਧਾਰ ਬਣਾ ਕੇ ਸਾਰਾ ਇਤਿਹਾਸ ਲਿਖਿਆ। ਕਹਿੰਦੇ ਨੇ, ਹੇ ਗੁਰੂ ਨਾਨਕ, ਤੁਹਾਡੇ ਕੋਲ ਗਿਆਨ ਦੀ ਤਲਵਾਰ ਹੈ, ਤੁਸੀਂ ਅਗਲੇ ਦੇ ਅਗਿਆਨ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ, ਅਗਲੇ ਦੀ ਮੂਰਖਤਾ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ, ਅਗਲੇ ਦੇ ਅੰਧਕਾਰ ਨੂੰ ਕੱਟ ਕੇ ਰੱਖ ਦਿੰਦੇ ਹੋ ਗਿਆਨ ਨਾਲ। ਤੁਹਾਡੇ ਕੋਲ ਗਿਆਨ ਦੀ ਤਲਵਾਰ ਹੈ, ਪਰ ਮੈਂ ਅਰਜ਼ ਕਰਾਂ, ਗਿਆਨ ਦੀ ਤਲਵਾਰ, ਤਲਵਾਰ ਬਹੁਤ ਦੂਰ ਤੱਕ ਮਾਰ ਨਹੀਂ ਕਰਦੀ ਜਿਹੜਾ ਨੇੜੇ ਹੋਵੇ। ਥੋੜ੍ਹੀ ਜਿਹੀਆਂ ਸੂਝ ਬੂਝ ਰੱਖਣ ਵਾਲਾ ਮਨੁੱਖ ਹੋਵੇ ਉਸੇ 'ਤੇ ਹੀ ਗਿਆਨ ਦਾ ਅਸਰ ਆਉਂਦਾ, ਹਰ ਇੱਕ 'ਤੇ ਨਹੀਂ ਆਉਂਦਾ, ਨਹੀਂ ਆਉਂਦਾ, ਕਤਈ ਨਹੀਂ ਆਉਂਦਾ। ਇਸ ਚੱਕਰ 'ਚ ਨਾ ਪੈਣਾ, ਗਿਆਨ ਦਾ ਅਸਰ ਸਾਰਿਆਂ 'ਤੇ ਆਉਂਦਾ। ਠੀਕ ਹੈ, ਦੀਵਾ ਜਲਾਈਏ ਰੋਸ਼ਨੀ ਉਹ ਸਾਰਿਆਂ ਲਈ ਕਰਦਾ, ਪਰ ਅੰਧੇ ਲਈ ਨਹੀਂ ਕਰਦਾ, ਨੇਤਰਹੀਣ ਲਈ ਨਹੀਂ ਕਰਦਾ। ਗੁਸਤਾਖੀ ਮਾਫ਼। ਅੰਧੇ ਚਾਨਣ ਰੱਖੀਏ ਦੀਵੇ ਬਲੇ 50। ਮਹਾਰਾਜ ਕਹਿੰਦੇ ਨੇ 50 ਦੀਵੇ ਵੀ ਮੈਂ ਜਲਾ ਦਿਆਂ, ਪਰ ਜਿਹਦੀ ਅੱਖਾਂ ਦੇ ਦੀਵੇ ਬੁਝੇ ਹੋਏ ਨੇ ਮੇਰੇ 50 ਦੀਵੇ ਕੀ ਕਰਨਗੇ, ਮੈਂ ਕੀ ਕਰਾਂਗਾ? ਇਹ ਗੁਰੂ ਨਾਨਕ ਆਪ ਕਹਿੰਦੇ ਨੇ, ਅੰਧੇ ਚਾਨਣ ਰੱਖੀਏ ਦੀਵੇ ਬਲੇ 50, 50 ਦੀਵੇ ਮੈਂ ਬਾਲ ਦਿਆਂ, ਪਰ ਜਿਹਦੇ ਅੱਖਾਂ ਦੇ ਦੀਵੇ ਬੁਝੇ ਹੋਏ ਨੇ ਮੇਰੇ ਜਲਾਏ ਹੋਏ ਦੀਪਕ ਕੀ ਕਰਨਗੇ? ਗਿਆਨ ਦੀ ਤਲਵਾਰ जो बिल्कुल पत्थर दिल है तो पत्थर दिमाग है, उस पर असर नहीं आता। पवन जद चलती है तो दरख्त दियाँ शाखां झूल दियाँ ने, पत्ते नचदे ने, पवन दे चलन दा पत्थरां ते कोई असर नहीं, ना झूलदे ने ना नचदे ने। हवा दे झोंके नाल दरख्त दियाँ शाखां झूल दियाँ ने, पत्ते नचदे ने, सारा दरख्त निरत करन लग पैंदा है, नचण लग पैंदा है। आखिर निरत दे च की होया, शरीर दे अंगां नूं जो है फड़काना हुंदा है, तो सारा दरख्त नच पैंदा है पवन दे झोंकियां नाल, शाखां झूलन लग पैंदियां ने, पत्ते निरत करन लग पैंदे ने। पर कितनी पवन चले कोई पत्थर निरत थोड़ी करदे ने, कोई पत्थर थोड़ी झूलदे ने। ज्ञान दा असर, ज्ञान दी हवा जद चलदी है, जिन्हां दे थोड़ी जिहा लचक है, कोमलता है, उह ते झूलन लग पैंदे, उन्हां दा हिरदा ते बाग बाग होटदा है, नच उठदे ने, उन्हां ते खेड़ा पैदा हो जांदा है। पर ज्ञान दा असर पत्थर दिलां ते नहीं है, पत्थर दिमाग ते नहीं है, भाव तलवार दी पहुँच दूर तक नहीं है। फिर दूजा हथियार उस जमाने तैयार होया सी, तीर कमान, तीर दी पहुँच बड़ी दूर तक है, तलवार दी पहुँच बड़ी दूर तक नहीं, तीर दी पहुँच बड़ी दूर तक है। ज्ञान को खड़ग धर जुगत कमान कर, नाना दृष्टांत लेन शली मुखदार है। फिर गुरु नानक दे कोल जुगती दी कमान है, जुगत इत्थे केड़ी जुगत वरतनी है, इत्थे केड़ा ढंग वरतना है, इसनू किस ढंग नाल समझाना है, जुगती है। कहिंदे ने एक लाठी दे नाल सारे पशु नहीं हाके जा सकते, मज्जां ते गौआं नूं हाकिया जा सकदा है लाठी नाल, लाठी नाल शेरां नूं नहीं हाकिया जा सकदा, लाठी शेरां ते कम नहीं करदी। कहिंदे ने ते इक्को ही लाठी नाल सारिआं नूं चलाना चाहुंदा है, इक्को लाठी नाल सारे नहीं चलदे। महाराज देखदे ने ज्ञान दा इस तक असर नहीं, ज्ञान दी इस तक पहुँच नहीं है, क्योंकि अगले दा दिल दिमाग ऐसा नहीं है। फिर सतगुरु जुगती वरतदे ने, किस ढंग नाले समझ सकदा है, जुगती दी आप दे कोल कमान है ते परमाणा दे तीर ने, शली मुखधार है, शली तीर, ते तीर ते भत्थे च बहुत सारे आउंदे ने। सतगुरु कोल उदाहरण प्रमाण बड़े सारे ने, इस प्रमाण ने कम नहीं किया तो दूजा, दूजे ने कम नहीं किया तीजा, तीजे ने कम नहीं किया चौथा, प्रमाणा का अंबार ला देंदे ने, प्रमाणा का ढेर ला देंदे ने गुरु नानक, अगला काबू हो जाता, अगला काबू आ जाता। हुण जुगती दी कमान भी कम ना करे, प्रमाणा दे तीर भी कम ना करन, ते ब्रह्म ज्ञान दी तलवार भी ना करे, कम करे, इस तरह दे मूड भी होंदे ने, इस तरह दे लोक भी होंदे ने। फिर उत्थे सतगुरु की करदे ने, बेथे ज्ञान नाल गल नहीं बनेंगे, दलीलां उदाहरण प्रमाणा नाल गल नहीं बनेंगे, ए नहीं सह, इत्थे जुगती कम नहीं आवेगी। इस जड़ बुद्ध नूं किवें समझाइए, इस मूड नूं किवें समझाइए। तो कवि संतोख सिंह जी लिखते ने, जहां दिद कोट तहां करा मात तोप संग, ढाए के मैदान कीन मिले अर हारिया। फिर उत्थे बाबा जी तोप नूं अगे कर दें, तोप केड़ी, करा मात दी, सिद्धी दी, सिद्धी दी तोप, करामात दी तोप, अपनी पूजा वास्ते नहीं, सच नूं प्रगट करने वास्ते। ये नहीं समझदा, ज्ञान नाल नहीं समझदा, जुगती नाल नहीं समझदा, प्रमाणा दलीलां नाल नहीं समझदा, ਇਹ ਸ਼ਕਤੀ ਨਾਲ ਸਮਝੇਗਾ, ਸਿੱਧੀ ਨਾਲ ਸਮਝੇਗਾ, ਕਰਾਮਾਤ ਨਾਲ ਸਮਝੇਗਾ। ਘੋੜੇ ਰੇਠੇ ਨੂੰ ਮਿੱਠਾ ਕਰਨਾ, ਚੱਕੀ ਦਾ ਆਪਣੇ ਆਪ ਚੱਲਣਾ ਬਾਬਰ ਦੀ ਜੇਲ੍ਹ ਦੇ 'ਚ, ਪੱਥਰ ਦੇ 'ਚ ਪੰਜਾ, ਮੱਕੇ ਦਾ ਫਿਰਨਾ, ਇਹ ਕਰਾਮਾਤ ਨਹੀਂ ਤਾਂ ਹੋਰ ਕੀ ਹੈ? ਇਹ ਅਜੋਕੇ ਪੜ੍ਹੇ ਲਿਖੇ ਲੋਕ ਬਸ ਪੜ੍ਹਾਈ ਲਿਖਾਈ ਇਸ ਗੱਲ ਦੇ 'ਚ ਹੀ ਮੰਨਦੇ ਨੇ ਕਿ ਨਾਮ ਦੀ ਕੋਈ ਸ਼ਕਤੀ ਨਹੀਂ ਹੁੰਦੀ, ਰਿੱਧੀ ਸਿੱਧੀ ਨਹੀਂ ਹੁੰਦੀ। ਨਾ ਉਹ ਨਿੱਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਪਰ ਬ੍ਰਹਮ ਗਿਆਨੀ ਜਿੱਥੇ ਧਨ ਦੇ 'ਚ ਫਸਦਾ ਨਹੀਂ, ਧਨ ਨੂੰ ਵਰਤਦਾ ਹੈ, ਪਰਿਵਾਰ ਦੇ 'ਚ ਫਸਦਾ ਨਹੀਂ, ਪਰਿਵਾਰ ਦੇ 'ਚ ਰਹਿੰਦਾ ਹੈ, ਸੰਸਾਰ ਦੇ 'ਚ ਫਸਦਾ ਨਹੀਂ, ਸੰਸਾਰ ਦੇ 'ਚ ਚੱਲਦਾ ਹੈ, ਉੱਥੇ ਇੱਕ ਬ੍ਰਹਮ ਗਿਆਨੀ ਰਿਧੀਆਂ ਸਿੱਧੀਆਂ ਨੂੰ ਵਰਤਦਾ ਹੈ ਸੱਚ ਦੇ ਮਾਰਗ 'ਤੇ ਦੁਨੀਆਂ ਨੂੰ ਤੋਰਨ ਵਾਸਤੇ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਵਾਸਤੇ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤੋ ਫਿਰਿਆ ਮੱਕਾ ਕਲਾ ਦਿਖਾਈ, ਕਲਾ ਦਿਖਾ ਦਿੱਤੀ, ਦੰਗ ਰਹਿ ਗਏ ਮੱਕੇ ਦੇ ਬਦੂ, ਗਿਆਨ ਨਾਲ ਤਾਂ ਸਮਝਣ ਵਾਲੇ ਨਹੀਂ ਸਨ। ਜਿਹੜਾ ਖਿੱਚ ਕੇ ਸੀਨੇ 'ਚ ਲੱਤ ਪਿਆ ਮਾਰਦਾ ਇੱਕ ਲੇਟੇ ਹੋਏ ਮਨੁੱਖ ਨੂੰ, ਸੁੱਤੇ ਹੋਏ ਮਨੁੱਖ ਨੂੰ, ਜਿਸ ਦੀ ਇਤਨੀ ਪਵਿੱਤਰ ਆਭਾ ਸੀ, ਜਿਹਦੀ ਆਭਾ ਪ੍ਰਤਿਭਾ ਸਾਰਿਆਂ ਨੂੰ ਪ੍ਰਭਾਵਿਤ ਕਰਦੀ, ਉਸ ਨੂੰ ਪ੍ਰਭਾਵਿਤ ਨਾ ਕਰ ਸਕੀ, ਉਹ ਜੜ ਬੁੱਧ ਸੀ। ਉਹਨੇ ਖਿੱਚ ਕੇ ਲੱਤ ਮਾਰੀ, ਗੱਲ ਵੀ ਕੱਢੀ। ਐਸਾ ਮਨੁੱਖ ਗਿਆਨ ਨਾਲ ਸਮਝਣ ਵਾਲਾ ਨਹੀਂ ਸੀ, ਜੁਗਤੀ ਨਾਲ ਸਮਝਣ ਵਾਲਾ ਨਹੀਂ ਸੀ, ਦਲੀਲਾਂ ਅਤੇ ਪ੍ਰਮਾਣਾਂ ਨਾਲ ਸਮਝਣ ਵਾਲਾ ਨਹੀਂ ਸੀ। ਇੱਥੇ ਤਾਂ ਤੋਪ ਚਾਹੀਦੀ ਸੀ, ਤੀਰ ਕਮਾਨ ਨਾਲ ਗੱਲ ਨਹੀਂ ਬਣਦੀ ਸੀ। ਇੱਥੇ ਤਾਂ ਤੋਪ ਚਾਹੀਦੀ ਸੀ, ਇੱਥੇ ਤਲਵਾਰ ਨਾਲ ਗੱਲ ਨਹੀਂ ਬਣਦੀ। ਜਹਾਂ ਦਿੱਡ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੇਨ ਮਿਲੇ ਅਰ ਹਾਰਿਆ। ਇਹ ਉਹ ਲੋਕ ਅਕਸਰ ਇਹਨਾਂ ਗੱਲਾਂ ਤੋਂ ਇਨਕਾਰੀ ਹੋ ਜਾਂਦੇ ਨੇ। ਮੈਂ ਅਰਜ਼ ਕਰਾਂ, ਉਹ ਇਸ ਰਸਤੇ ਦੇ ਪਾਉਂਦੇ ਹੀ ਨਹੀਂ ਆਉਂਦੇ, ਉਹਨਾਂ ਨੂੰ ਕੋਈ ਬੋਧ ਨਹੀਂ ਆਉਂਦਾ। ਜੇ ਇਹਨਾਂ ਨੂੰ ਕਹੀਏ ਜਾ ਕੇ ਦੇਖ ਲਓ, ਫਿਰਿਆ ਹੋਇਆ ਮੰਦਰ ਤਾਂ ਅੱਜ ਵੀ ਮੌਜੂਦ ਹੈ, ਅੱਜ ਵੀ ਮੌਜੂਦ ਹੈ, ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ 'ਤੇ। ਬਹੁਤ ਪੁਰਾਣੀ ਗੱਲ, ਔਰੰਗਾਬਾਦ ਤੋਂ ਹਜ਼ੂਰ ਸਾਹਿਬ ਜਾ ਰਹੇ ਸੀ, ਨਾਲ ਬਾਬਾ ਬਲਵੰਤ ਸਿੰਘ ਨਿਰਵਲੇ ਸਨ। ਉਹ ਮੈਨੂੰ ਕਹਿਣ ਲੱਗੇ, ਮਸਕੀਨੀਆਂ ਗੱਲ ਸੁਣ, ਤੂੰ ਤਰਕ ਕਰਦਾ ਹੁੰਦਾ ਸੀ ਨਾ, ਮੱਕਾ ਨਹੀਂ ਫਿਰਿਆ, ਲੋਕਾਂ ਦੇ ਦਿਮਾਗ ਫਿਰਾਏ ਗੁਰੂ ਨਾਨਕ ਨੇ। ਮੈਂ ਕਿਹਾ ਹਾਂ, ਇਹਦੇ 'ਚ ਕੀ ਸੱਚਾਈ ਹੈ? ਬਿਲਕੁਲ ਪੂਰੀ ਸੱਚਾਈ ਹੈ ਇਹਦੇ 'ਚ, ਕੀ ਜੋ ਹੈ ਧੋਖੇ ਦੀ ਗੱਲ ਹੈ। ਤਰਕ ਬੁੱਧੀ ਸੀ ਮੇਰੀ ਬੜੀ ਪਰਵਰ। ਕਹਿਣ ਲੱਗੇ, ਹੁਣ ਤੈਨੂੰ ਇੱਕ ਮੰਦਰ ਦਿਖਾਉਂਦੇ ਹਾਂ ਫਿਰਿਆ ਹੋਇਆ, ਬਸ 40 ਮੀਲ ਉਰੇ ਉਸੇ ਰੋਡ ਦੇ ਉੱਤੇ ਇੱਕ ਔਂਡਾ ਨਾਮ ਦਾ ਕਸਬਾ ਆਉਂਦਾ, ਥੋੜ੍ਹਾ ਜਿਹਾ 2 ਕਿਲੋਮੀਟਰ ਅੰਦਰ ਜਾਣਾ ਪੈਂਦਾ। ਬੜਾ ਵੱਡਾ ਤੀਰਥ, ਬੜੀ ਭੀੜ ਸੀ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ। ਮੰਦਰ ਦਾ ਦਰਵਾਜ਼ਾ ਇਸ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ। ਫਿਰ ਦਿਆ ਨਾਮੇ ਕੋ ਦੇਵਰਾ, ਪੰਡੀਆਂ ਨੂੰ ਕੋ ਪਿਛਵਾੜ ਦੇ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਇਹ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਉੱਥੇ ਕਲਾ ਵਰਤੀ, ਫਿਰਿਆ ਮੱਕਾ ਕਲਾ ਦਿਖਾਈ। ਹੁਣ ਮੈਂ ਫਿਰ ਅਰਜ਼ ਕਰਾਂ, ਦੋਹਾਂ ਮਨੁੱਖਾਂ ਦੇ ਹੱਥ 'ਚ ਗੁਟਕੇ ਨੇ, ਦੋਵੇਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਪਏ ਨੇ, ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਇਸ ਤਰ੍ਹਾਂ ਦਾ ਅੰਤਰ, ਬਾਬਾ ਅਤਰ ਸਿੰਘ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਬਾਕੀ ਲੋਕ ਵੀ ਕਰਦੇ ਨੇ, ਬਾਕੀ ਵੀ ਕੀਰਤਨ ਕਰਦੇ ਨੇ, ਬਾਬਾ ਅਤਰ ਸਿੰਘ ਵੀ ਕੀਰਤਨ ਕਰਦੇ ਸਨ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਂ ਜਿਨ੍ਹਾਂ ਦੇ ਨਾਲ ਰਿਹਾ ਉਹਨਾਂ ਦੀ ਇੱਕ ਹਕੀਕਤ ਵੀ ਬਿਆਨ ਕਰਾਂ ਮੈਂ ਤੁਹਾਨੂੰ। ਇੱਥੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ 1973 ਵਿੱਚ ਗੁਜ਼ਰ ਗਏ ਸਨ। ਸੁਤੇ ਸਦਾਏ ਸਨ ਦਰਸ਼ਨ ਕਰਨ, ਬਜ਼ੁਰਗ ਸਨ ਕਾਫੀ। ਕਟਕ ਦੀ ਗੱਲ ਅਤੇ ਸੰਤ ਪਿਆਰਾ ਸਿੰਘ ਦਾ ਕਿਧਰੇ ਫੋਨ ਆ ਗਿਆ ਜਗਨਨਾਥ ਪੁਰੀ ਤੋਂ, ਅਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿਣ ਲੱਗੇ ਗੱਡੀ ਲੈ ਜਾ। ਉਹਨਾਂ ਨੂੰ ਲਿਆ ਸਵੇਰ ਦਾ ਵਕਤ। ਮੈਂ ਕਿਹਾ ਬਾਬਾ ਜੀ ਤੁਸੀਂ 8 ਤੋਂ 9 ਕਥਾ ਕਰਨੀ ਹੈ, ਕਥਾ ਤੋਂ ਬਾਅਦ ਚਲੇ ਜਾਵਾਂਗੇ ਸੁਣ ਕੇ। ਕਹਿੰਦੇ ਨਹੀਂ, 20 ਮੀਲ ਦੀ ਦੂਰੀ ਤਾਂ ਹੈ, ਕੀ ਹੈ, ਅੱਧੇ ਘੰਟੇ ਚਲਾ ਜਾਏਗਾ, ਅੱਧੇ ਘੰਟੇ 'ਚ ਆ ਜਾਏਗਾ, ਤੂੰ ਕਥਾ ਸੁਣ ਲਏਗਾ। ਸਤ ਬਚਨ ਕਹਿ ਕੇ ਮੈਂ ਚਲਾ ਤਾਂ ਗਿਆ। ਅੱਗੋਂ ਬਾਬਾ ਪਿਆਰਾ ਸਿੰਘ ਦੀ ਤਿਆਰੀ ਨਹੀਂ ਸੀ, ਉਹ ਇਸ਼ਨਾਨ ਪਾਨ ਕਰਕੇ ਨਿਤਨੇਮ ਦੇ 'ਚ ਲੱਗੇ ਹੋਏ ਸਨ। ਕਹਿਣ ਲੱਗੇ ਮਸਕੀਨ ਜੀ, ਮੈਂ ਸਾਰਾ ਸਮਾਨ ਪੈਕ ਕਰਨਾ, ਨਿਤਨੇਮ ਵੀ ਕਰਨਾ, ਮੈਂ ਉਂਝ ਨਹੀਂ ਚੱਲਣਾ, ਤਾਂ ਮੈਨੂੰ ਰੁਕਣਾ ਪਿਆ। ਉਹ 9 ਵਜੇ ਬੜੀ ਮੁਸ਼ਕਿਲ ਨਾਲ ਚੱਲੇ। ਕਥਾ ਹੋ ਚੁੱਕੀ, ਸਿੱਧਾ ਮੈਂ ਕਮਰੇ 'ਚ ਗਿਆ ਅਤੇ ਮੈਂ ਪੁੱਛ ਲਿਆ ਵਾਪਸੀ 'ਤੇ ਪਹੁੰਚ ਕੇ, ਮੈਂ ਕਿਹਾ ਬਾਬਾ ਜੀ ਕਥਾ ਕਰ ਆਏ। ਕਹਿਣ ਲੱਗੇ ਮਸਕੀਨੀਆਂ ਖੱਪ ਕੇ ਆ ਗਏ, ਖੱਪ ਕੇ। ਇਹ ਵੀ ਮੈਂ ਪਹਿਲੀ ਦਫਾ ਸ਼ਬਦ ਸੁਣੇ, ਮੈਂ ਕਿਹਾ ਖੱਪ ਕੇ, ਕਥਾ ਨੂੰ ਖੱਪਣਾ ਕਹਿੰਦੇ ਨੇ। ਕਿਉਂਕਿ 84 ਸਾਲ ਦੇ ਹੋ ਗਏ ਸਨ ਅਤੇ ਮੈਂ ਸੋਚਿਆ ਹੁਣ ਉਮਰ ਵਡੇਰੀ ਹੋ ਗਈ ਹੈ ਅਤੇ ਅਨਹੋਣੀਆਂ ਗੱਲਾਂ ਕਰਨ ਲੱਗ ਪੈਣਾ। ਮੇਰੇ ਮਨ ਵਿੱਚ ਇਹ ਘਿਰਣਾ ਪੈਦਾ ਹੋ ਗਈ, ਵਡੇਰੀ ਉਮਰ ਹੋ ਗਈ ਹੈ ਤਾਂ ਐਵੇਂ ਗੱਲਾਂ ਕਰਨ ਲੱਗ ਪੈਣ ਫਿਜ਼ੂਲ। ਖੱਪ ਕੇ ਆ ਗਿਆ, ਮੈਨੂੰ ਕਹਿਣ ਲੱਗੇ ਤੂੰ ਸਮਝਿਆ ਨਹੀਂ, ਕਥਾ ਹੋ ਜਾਏ ਅਤੇ ਬੰਦਗੀ ਹੈ, ਕਰਨੀ ਪੈ ਜਾਏ ਤਾਂ ਖੱਪਣਾ ਹੀ ਹੈ, ਖੱਪਣਾ ਹੀ ਹੈ। ਅੱਜ ਆਪਣਾ ਮਨ ਸੰਤ ਪਿਆਰਾ ਸਿੰਘ ਸੀ ਤੂੰ ਲੈਣ ਗਿਆ, ਸਾਡਾ ਮਨ ਜੁੜਿਆ ਨਹੀਂ, ਤੂੰ ਖੱਪਦੇ ਹੀ ਰਹਿਆਂ, ਘੰਟਾ ਕਥਾ ਨਹੀਂ ਹੋਈ, ਬੰਦਗੀ ਨਹੀਂ ਹੋਈ। ਤਾਂ ਹੁਣ ਮੈਨੂੰ ਤੁਸੀਂ ਕਹਿਣ ਦੇਣਾ, ਹੋ ਜਾਏ ਕੀਰਤਨ ਅਤੇ ਬੰਦਗੀ ਹੈ, ਕਰਨਾ ਪੈ ਜਾਏ ਤਾਂ ਖੱਪਣਾ ਹੀ ਹੈ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹੋ ਜਾਏ ਪਾਠ ਅਤੇ ਬੰਦਗੀ ਹੈ, ਨਹੀਂ ਤਾਂ ਖੱਪਣਾ ਹੀ ਹੈ, ਕੁਛ ਵੀ ਨਹੀਂ ਹੈ। ਝੁਕ ਜਾਏ ਸਿਰ, ਟਿਕ ਜਾਏ ਮੱਥਾ, ਅਤੇ ਬੰਦਗੀ ਹੈ, ਨਹੀਂ ਤਾਂ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜਾ, ਨਹੀਂ ਤਾਂ ਕੁਛ ਵੀ ਨਹੀਂ, ਖੱਪਣਾ ਹੀ ਹੈ। ਬੰਦਗੀ ਕਦੀ ਕਦੀ ਆਉਂਦੀ ਹੈ, ਖੱਪਣਾ ਰੋਜ਼ ਆਉਂਦਾ ਹੈ, ਕੋਈ ਪਾਠ ਦੇ 'ਚ, ਕੀਰਤਨ ਦੇ 'ਚ, ਕਥਾ ਦੇ 'ਚ, ਸੇਵਾ ਦੇ 'ਚ, ਦਾਨ ਦੇ 'ਚ, ਪੁੰਨ ਦੇ 'ਚ, ਮੱਥਾ ਟੇਕਣ ਦੇ 'ਚ, ਖੱਪਣਾ ਤਾਂ ਰੋਜ਼ ਆਉਂਦਾ ਹੈ, ਬੰਦਗੀ ਕਦੀ ਕਦੀ ਆਉਂਦੀ, ਕਦੀ ਕਦੀ ਆਉਂਦੀ ਹੈ। ਮੈਂ ਫਿਰ ਇਸ ਦਲੀਲ ਨੂੰ ਸਾਹਮਣੇ ਰੱਖੇ ਅਤੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਇੱਕ ਮਨੁੱਖ ਦੇ ਹੱਥ 'ਚ ਦੀਵ ਹੈ, ਤੇਲ ਨਾਲ ਭਰਿਆ ਹੋਇਆ, ਵੱਟ ਵੀ ਹੈ। ਦੂਜੇ ਮਨੁੱਖ ਦੇ ਹੱਥ ਦੇ 'ਚ ਵੀ ਦੀਵ ਹੈ, ਭਰਿਆ ਹੋਇਆ ਤੇਲ ਦਾ, ਵੱਟ ਵੀ ਹੈ, ਪਰ ਇੱਕ ਦੀਪਕ ਜਲਿਆ ਹੋਇਆ, ਇੱਕ ਬੁਝਿਆ ਹੈ। ਕੋਈ ਵਜ਼ਨ ਕਰੇਗਾ ਤਾਂ ਬਰਾਬਰ ਨੇ, ਕਿਉਂਕਿ ਸਮ ਤੇਲ ਹੈ, ਉਤਨਾ ਹੀ ਤੇਲ ਹੈ ਦੋਵਾਂ 'ਚ। ਦੀਵੇ ਦਾ ਵਜ਼ਨ ਵੀ ਇੱਕੋ ਹੀ ਹੈ, ਵੱਟ ਦਾ ਵਜ਼ਨ ਵੀ ਇੱਕੋ ਹੀ ਹੈ। ਵਜ਼ਨ ਕਰਕੇ, ਤੋਲ ਕਰਕੇ ਤੋਲਾਂਗੇ, ਦੋਵੇਂ ਦੀਵੇ ਬਰਾਬਰ ਨੇ, ਫਿਰ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਇੱਕ ਜਲਦਾ ਹੋਇਆ, ਇੱਕ ਬੁਝਿਆ ਹੋਇਆ। ਉਹ ਜਿਹੜੀ ਰੋਸ਼ਨੀ, ਉਹਦਾ ਕੋਈ ਵਜ਼ਨ ਨਹੀਂ ਆਉਂਦਾ, ਰੋਸ਼ਨੀ ਵਜ਼ਨ ਨਹੀਂ ਵਧਾਏਗੀ। ਜੇ ਕੋਈ ਆਖੇ ਹੁਣ ਜਲਦੇ ਦੀਵੇ ਦਾ ਵਜ਼ਨ ਜ਼ਿਆਦਾ ਹੋ ਜਾਏਗਾ, ਨਹੀਂ, ਰੋਸ਼ਨੀ ਦਾ ਕੋਈ ਵਜ਼ਨ ਨਹੀਂ ਹੈ। ਇੱਕ ਦਾ ਤਾਂ ਹਿਰਦਾ ਭਾਵਨਾ ਨਾਲ ਭਰਿਆ ਹੋਇਆ, ਸ਼ਰਧਾ ਨਾਲ ਭਰਿਆ ਹੋਇਆ, ਪ੍ਰੇਮ ਨਾਲ ਭਰਿਆ ਹੋਇਆ, ਪਾਠ ਕਰ ਰਿਹਾ, ਅਤੇ ਇੱਕ ਬੱਧਾ ਚੱਟੀ ਕਰ ਰਿਹਾ। ਬਾਹਰੋਂ ਤਾਂ ਕੁਛ ਫਰਕ ਨਹੀਂ ਲੱਗੇਗਾ, ਦੋਵੇਂ ਕਰਦੇ ਪੈਣੇ, ਪਰ ਮੈਂ ਅਰਜ਼ ਕਰਾਂ ਦੋਹਾਂ ਦੇ ਪਾਠ ਕਰਨ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ। ਥੋੜ੍ਹਾ ਅੰਤਰਾ ਨਹੀਂ, 2-4 ਕਦਮਾਂ ਦਾ ਜ਼ਮੀਨ ਅਤੇ ਆਸਮਾਨ ਦਾ ਅੰਤਰ ਹੈ। ਇੱਕ ਪਾਠ ਕਰ ਰਿਹਾ, ਪਾਠ ਦਾ ਰੂਪ ਹੋ ਰਿਹਾ, ਇੱਕ ਪਾਠ ਕਰ ਰਿਹਾ, ਦੂਰ ਦਾ ਵੀ ਸੰਬੰਧ ਨਹੀਂ ਉਹਦਾ, ਕਰਦੇ ਦੋਵੇਂ ਹੀ ਪਏ। ਜਿਹੜਾ ਪਾਠ ਕਰ ਰਿਹਾ ਅਤੇ ਪਾਠ ਦਾ ਰੂਪ ਹੋ ਗਿਆ, ਇਹਨੇ ਲਕਸ਼ ਰੱਖਿਆ, ਇਹਨੇ ਸਮਝਿਆ, ਜਾਣਿਆ, ਅਤੇ ਜਿਹੜਾ ਪਾਠ ਕਰਦਿਆਂ ਪਾਠ ਦਾ ਰੂਪ ਹੀ ਨਹੀਂ ਹੋਇਆ, ਕੀਰਤਨ ਕਰਦਿਆਂ ਹੋਇਆਂ ਕੀਰਤਨ ਦਾ ਰੂਪ ਹੀ ਨਹੀਂ ਹੋਇਆ, ਬਾਣੀ ਪੜ੍ਹਦਿਆਂ ਹੋਇਆਂ ਬਾਣੀ ਦਾ ਰੂਪ ਨਹੀਂ ਹੋਇਆ, ਅਜੇ ਇਹ ਦੀਪਕ ਜਲਿਆ ਨਹੀਂ ਹੈ, ਬੁਝਿਆ ਹੋਇਆ। ਬਾਹਰੋਂ ਦੇਖਾਂਗੇ ਕੋਈ ਫਰਕ ਨਹੀਂ, ਦੋਵੇਂ ਪੜ੍ਹਦੇ ਪਏ ਨੇ, ਪਰ ਆਂਤਰਿਕ ਦ੍ਰਿਸ਼ ਨਾਲ ਦੇਖਾਂਗੇ ਜ਼ਮੀਨ ਅਤੇ ਆਸਮਾਨ ਦਾ ਅੰਤਰ ਹੈ। ਇੱਕ ਦੇ ਕੋਲ ਸੂਝ ਬੂਝ ਹੈ, ਇੱਕ ਦੇ ਕੋਲ ਨਹੀਂ ਹੈ। ਮਹਾਰਾਜ ਅੱਜ ਦੇ ਵਾਕ ਦੇ ਵਿੱਚ ਕਹਿੰਦੇ ਨੇ, ਮੌਨਕ ਬਿਨ ਬੂਝੇ ਬਿਰਥਾ ਆਇਆ, ਸਮਝ ਹੀ ਨਹੀਂ, ਜੀਵਨ ਦੇ ਲਕਸ਼ ਦਾ ਪਤਾ ਹੀ ਨਹੀਂ। ਵਿਅਰਥ ਇਸ ਦਾ ਜਨਮ ਹੈ, ਵਿਅਰਥ ਇਸ ਦਾ ਜੀਵਨ ਹੈ, ਵਿਅਰਥ ਹੀ ਇਸ ਦਾ ਮਰਨ ਹੈ। ਇਹਦੀ ਜ਼ਿੰਦਗੀ ਸਾਰੀ ਅਕਾਰਤ ਚਲੀ ਗਈ, ਅਜਾਈ ਚਲੀ ਗਈ। ਲੜੀਵਾਰ ਇਹ ਸਾਰਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਆਪ ਸਰਵਨ ਕਰੋ ਅਤੇ ਦਾਸ ਤੁਹਾਡੇ ਸਾਹਮਣੇ ਅੱਖਰੀ ਅਰਥ ਰੱਖੇ। ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਗੁਰੂ ਨਾਨਕ। ਬਿਨਾਂ ਸਮਝ ਤੋਂ, ਬਿਨਾਂ ਬੋਝ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਲਕਸ਼ ਤੋਂ ਜਿਸਦਾ ਆਵਣਾ ਹੋਇਆ ਸੰਸਾਰ ਵਿੱਚ ਅਤੇ ਜੀਵਣਾ ਹੋ ਰਿਹਾ ਸੰਸਾਰ ਵਿੱਚ, ਮਹਾਰਾਜ ਕਹਿੰਦੇ ਨੇ ਵਿਅਰਥ ਹੈ, ਫਿਜ਼ੂਲ ਹੈ, ਵਿਅਰਥ ਹੈ। ਹਾਂਜੀ, ਉਸਦਾ ਜੀਵਣਾ, ਉਸਦੇ ਸਾਰੇ ਕਰਮ, ਉਹਦਾ ਸਾਰਾ ਉੱਦਮ ਇੰਜ ਹੋਵੇਗਾ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ। ਸੋਹਣੇ ਸੋਹਣੇ ਕੱਪੜੇ ਪਾਏ ਜਾ ਰਹੇ ਹਨ, ਨਵੀਆਂ ਤੋਂ ਨਵੀਆਂ ਛਾਲਾਂ ਪਾਈਆਂ ਜਾ ਰਹੀਆਂ ਨੇ, ਉੱਪਰ ਬੜਾ ਸ਼ਿੰਗਾਰ ਕੀਤਾ ਜਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ, ਯੂਰਪ ਦੇ ਦੇਸ਼ਾਂ ਦੇ ਵਿੱਚ ਮੁਰਦਿਆਂ ਨੂੰ ਸ਼ਿੰਗਾਰਨ ਦੀ ਬਹੁਤ ਵੱਡੀ ਕਲਾ ਪ੍ਰਗਟ ਹੋਈ ਹੈ ਔਰ ਇੱਕ ਬਹੁਤ ਵੱਡੀ ਇੰਡਸਟਰੀ ਹੈ। ਕਿਉਂ? ਹਰ ਮੁਰਦੇ ਨੂੰ ਸ਼ਿੰਗਾਰਨਾ ਪੈਂਦਾ। ਕਿਉਂ? ਹਰ ਮੁਰਦੇ ਨੂੰ ਉਸੇ ਦਿਨ ਦਾਹ ਸੰਸਕਾਰ ਕਰਨ ਦੀ ਡੇਟ ਨਹੀਂ ਮਿਲਦੀ। ਕਿਸੇ ਨੂੰ 5 ਦਿਨ ਰੱਖਣਾ ਪੈਂਦਾ, 10 ਦਿਨ ਰੱਖਣਾ ਪੈਂਦਾ, 20 ਦਿਨ ਰੱਖਣਾ ਪੈਂਦਾ, ਗੌਰਮੈਂਟ ਦੀ ਤਰਫੋਂ ਡੇਟ ਮਿਲਦੀ ਹੈ। ਤਾਂ ਇਤਨੇ ਦਿਨ ਮੁਰਦਾ ਰੱਖਣਾ ਪੈਂਦਾ, ਉਹਨੂੰ ਸ਼ਿੰਗਾਰ ਦੇਣਾ, ਉਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਕੈਮੀਕਲਸ ਪਾਉਂਦੇ ਨੇ, ਉਹ ਚਿਹਰਾ ਮੁਰਝਾਉਂਦਾ ਨਹੀਂ ਹੈ, ਐਸਾ ਸ਼ਿੰਗਾਰ ਕਰਦੇ ਨੇ। ਐ ਦੂਰ ਕਿਉਂ ਜਾਓ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਉਹਨਾਂ ਦੇ ਕੋਈ ਰਿਸ਼ਤੇਦਾਰ ਗੁਜ਼ਰ ਗਏ ਸਨ ਜਰਮਨੀ ਦੇ, ਬਹੁਤ ਪੁਰਾਣੀ ਗੱਲ ਹੈ। ਕਥਾ ਤੋਂ ਬਾਅਦ ਮੈਨੂੰ ਕਹਿਣ ਲੱਗੇ, ਮੈਨੂੰ ਜਾਣਾ ਪਏਗਾ ਬੇਗੋਵਾਲ, ਉੱਧਰ ਹੀ ਸਨ ਕਿਧਰੇ। ਕਹਿਣ ਲੱਗੇ, ਇਸ ਤਰ੍ਹਾਂ ਦੇ ਸਾਡੇ ਸੱਜਣ ਮਿੱਤਰ ਗੁਜ਼ਰ ਗਏ ਨੇ, ਰਿਸ਼ਤੇਦਾਰ ਸਨ, ਅਤੇ ਉਹਨਾਂ ਦੀ ਲਾਸ਼ ਆਈ ਹੈ। ਮੈਂ ਕਿਹਾ ਕਦੋਂ ਗੁਜ਼ਰੇ ਸਨ? ਕਹਿਣ ਲੱਗੇ 3 ਮਹੀਨੇ ਪਹਿਲੇ ਗੁਜ਼ਰੇ ਸਨ। ਲਾਸ਼ 3 ਮਹੀਨਿਆਂ ਤੋਂ ਬਾਅਦ ਆਈ। ਮੈਂ ਕਿਹਾ ਸਿੰਘ ਸਾਹਿਬ ਜੀ ਬਜ਼ੁਰਗਵਾਰ, ਮੈਂ ਵੀ ਨਾਲ ਚੱਲਦਾ, ਮੈਨੂੰ ਨਾਲ ਲੈ ਗਏ। ਅਤੇ ਅੰਦਰੋਂ ਮੈਂ ਵੇਖਣਾ ਚਾਹੁੰਦਾ ਸੀ, ਮੈਂ ਕਿਹਾ 3 ਮਹੀਨਿਆਂ ਤੋਂ ਬਾਅਦ ਲਾਸ਼ ਕੀ ਰਹੀ ਹੋਣੀ ਹੈ, ਉਹਦੀ ਹਾਲਤ ਕੀ ਹੋ ਗਈ ਹੋਣੀ ਹੈ। ਉਹ ਜਿਸ ਬਕਸੇ 'ਚ ਬੰਦ ਕਰਕੇ ਆਈ ਸੀ, ਉਹ ਖੋਲਿਆ ਗਿਆ ਸਾਰੇ ਪਰਿਵਾਰ ਦੇ ਸਾਹਮਣੇ। ਮੈਨੂੰ ਇੰਝ ਲੱਗਿਆ ਜਿਵੇਂ ਸੁੱਤਾ ਪਿਆ, ਨੌਜਵਾਨ ਸੀ, ਇੰਝ ਲੱਗੇ ਜਿਵੇਂ ਸੁੱਤਾ ਪਿਆ, ਮੁਰਦਾ ਨਹੀਂ ਲੱਗਦਾ ਸੀ। ਅਜੋਕੇ ਸਮੇਂ 'ਚ ਮੁਰਦਿਆਂ ਨੂੰ ਸ਼ਿੰਗਾਰਨ ਦਾ ਐਸਾ ਢੰਗ ਪ੍ਰਚਲਿਤ ਹੋ ਗਿਆ, ਯੂਰਪ ਦੇ ਦੇਸ਼ਾਂ 'ਚ ਐਸਾ ਸ਼ਿੰਗਾਰ ਦਿੰਦੇ ਨੇ, 1-2 ਮਹੀਨੇ ਲਾਸ਼ ਪਈ ਰਹੇ, ਇੰਝ ਲੱਗਦੀ ਜਿਵੇਂ ਸੁੱਤਾ ਪਿਆ। ਥਾਈਲੈਂਡ ਦੇ 'ਚ, ਇੱਧਰ ਚੀਨ ਦੇ ਇਲਾਕੇ 'ਚ ਵੀ, ਹੋਂਗਕੋਂਗ ਦੇ 'ਚ, ਚੀਨੀ ਲੋਕ ਮੁਰਦਿਆਂ ਨੂੰ ਕਈ ਕਈ ਦਿਨ ਘਰ ਰੱਖਦੇ ਨੇ। ਵਿਆਹ ਸ਼ਾਦੀ 'ਤੇ ਉਹਨਾਂ ਦਾ ਖਰਚਾ ਨਹੀਂ ਹੈ, ਹੋਰ ਕਿਸੇ ਸਮਾਗਮ 'ਤੇ ਉਹਨਾਂ ਦਾ ਖਰਚਾ ਨਹੀਂ ਹੈ, ਮਰਗ 'ਤੇ ਬਹੁਤ ਖਰਚਾ ਹੈ। ਕਿਉਂਕਿ ਜਿਤਨੇ ਦਿਨ ਮੁਰਦੇ ਨੂੰ ਰੱਖਣਾ ਪੈਂਦਾ, ਬਰਾਦਰੀ ਨੂੰ ਲੰਗਰ ਛਕਾਉਣਾ ਪੈਂਦਾ, ਪਾਠ ਪੂਜਾ ਤਾਂ ਕਰਦੇ ਨੇ, ਪਰ ਗਜ਼ਬ ਦੀ ਗੱਲ ਹੈ, ਮਨੋਰੰਜਨ ਵੀ ਕਰਦੇ ਨੇ, ਗੀਤ ਵੀ ਗਾਉਂਦੇ ਨੇ, ਨੱਚਦੇ ਅਤੇ ਟੱਪਦੇ ਵੀ ਨੇ। ਮੈਂ ਤਾਂ ਦੇਖ ਕੇ ਦੰਗ ਰਹਿ ਗਿਆ ਥਾਈਲੈਂਡ ਦੇ 'ਚ। ਉੱਥੇ ਵੀ ਮੇਰਾ ਸ਼ੌਕ ਹੋਇਆ ਕਿ ਸੱਜਣ ਨੂੰ ਮੈਂ ਕਿਹਾ, ਮੈਂ ਕਿਹਾ ਮੁਰਦਾ ਮੈਂ ਦੇਖਣਾ, ਮੈਨੂੰ ਨੇੜੇ ਲੈ ਜਾਣ ਦਾ। ਉਹਨਾਂ ਨੇ ਪਰਿਵਾਰ ਵਾਲਿਆਂ ਤੋਂ ਇਜਾਜ਼ਤ ਮੰਗੀ ਹੈ, ਸਾਡਾ ਪ੍ਰੀਸਟ ਹੈ, ਮਿਸ਼ਨਰੀ ਹੈ, ਆਇਆ ਆ ਵੇਖਣਾ ਚਾਹੁੰਦਾ। ਕਹਿੰਦੇ ਖੋ ਵੇਖੋ, ਮੈਨੂੰ ਇੰਝ ਲੱਗੇ ਜਿਵੇਂ ਸੁੱਤਾ ਪਿਆ। ਮੁਰਦਿਆਂ ਨੂੰ ਸ਼ਿੰਗਾਰਨ ਦੀ ਕਲਾ ਪ੍ਰਗਟ ਹੋਈ ਹੈ ਅੱਜ ਦੇ ਸਮੇਂ। ਦੋ ਦੋ ਚਾਰ ਚਾਰ ਮਹੀਨੇ ਲਾਸ਼ ਇੰਝ ਲੱਗਦੀ ਹੈ ਜਿਵੇਂ ਸੁੱਤਾ ਪਿਆ ਹੋਵੇ। ਮਹਾਰਾਜ ਕਹਿੰਦੇ ਨੇ ਖਾ ਰਿਹਾ, ਪੀ ਰਿਹਾ, ਹੰਡਾ ਰਿਹਾ, ਕੰਮ ਕਰ ਰਿਹਾ, ਸਭ ਕੁਝ ਕਰ ਰਿਹਾ, ਅਤੇ ਜੇ ਜੀਵਨ ਦਾ ਲਕਸ਼ ਇਸਨੇ ਪਰਮਾਤਮਾ ਨਹੀਂ ਰੱਖਿਆ ਤਾਂ ਇਹ ਸਾਰੇ ਅਡੰਬਰ ਇਸਦੇ ਇੰਝ ਨੇ ਜਿਵੇਂ ਮੁਰਦੇ ਨੂੰ ਸ਼ਿੰਗਾਰਿਆ ਜਾ ਰਿਹਾ, ਜਿਵੇਂ ਮੁਰਦੇ ਦੇ ਉੱਤੇ ਕੱਪੜੇ ਪਾਏ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ ਸਾਰੇ ਦਾ ਸਾਰਾ ਮ੍ਰਿਤਕ ਸ਼ਿੰਗਾਰ ਹੋਵੇਗਾ। ਨਾਮ ਬਿਨਾ ਜੇ ਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਹਾਂਜੀ,
ਥਾਏ ਥਾਏ ਤ੍ਰਿਪਨੂ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ।
ਇੱਥੇ ਠੀਕ ਹੈ, ਧਨ ਬਿਨਾ ਮਿਹਨਤ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾ ਉੱਦਮ ਤੋਂ ਪ੍ਰਾਪਤ ਨਹੀਂ ਹੁੰਦਾ, ਬਿਨਾ ਗਾਲਨਾ ਤੋਂ ਪ੍ਰਾਪਤ ਨਹੀਂ ਹੁੰਦਾ। ਚਾਹੇ ਧਨ ਹੈ ਅਤੇ ਚਾਹੇ ਧਰਮ ਹੈ, ਗਾਲਨਾ ਤਾਂ ਗਾਲ ਨਹੀਂ ਪੈਂਦੀ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਗਾਲ। ਗਾਲਨਾ ਧਰਮ ਵਾਸਤੇ ਵੀ ਗਾਲ ਨਹੀਂ ਪੈਂਦੀ ਹੈ, ਗਾਲਨਾ ਧਨ ਵਾਸਤੇ ਵੀ ਗਾਲ ਨਹੀਂ ਪੈਂਦੀ। ਕੁਛ ਨਾ ਕੁਛ ਉੱਦਮ ਕਰਨਾ ਪੈਂਦਾ ਹੈ, ਉਪਰਾਲਾ ਕਰਨਾ ਪੈਂਦਾ ਹੈ, ਕਿਧਰੇ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ। ਸਾਹਿਬ ਕਹਿੰਦੇ ਨੇ ਬੜੀ ਮਿਹਨਤ ਨਾਲ, ਬੜੇ ਉੱਦਮ ਨਾਲ, ਬੜੇ ਭੱਜ ਦੌੜ ਦੇ ਨਾਲ ਇਹਨੇ ਧਨ ਇਕੱਠਾ ਕੀਤਾ, ਧਨ ਇਕੱਠਾ ਕੀਤਾ। ਅਗਲੀ ਪੰਕਤੀ, ਹਾਂਜੀ।
ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ।
ਪਰ ਉਸ ਧਨ ਦੇ ਚੋਂ ਦਸਮੰਧ ਤਾਂ ਕੱਢਿਆ ਹੀ ਨਹੀਂ, ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ। ਸ਼ੂਮੇ ਧਨ ਰਾਖਨ ਕੋ ਦਿਆ, ਨਾ ਆਪਣੇ ਸੁੱਖ 'ਤੇ ਖਰਚ ਕਰਦਾ, ਨਾ ਪਰਿਵਾਰ ਦੇ ਸੁੱਖ 'ਤੇ, ਨਾ ਦਾਨ ਪੁੰਨ ਕਰਦਾ। ਬੜਾ ਸ਼ੂਮ, ਬੜਾ ਸ਼ੂਮ। ਇਹ ਇਸ ਤਰ੍ਹਾਂ ਹੋਇਆ ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਸੋਨੇ ਦੀਆਂ ਮੋਹਰਾਂ ਦੀਆਂ ਪੰਡਾਂ ਰੱਖ ਦਿੱਤੀਆਂ ਹਨ। ਪੁਰਾਣੇ ਜ਼ਮਾਨੇ 'ਚ ਬੇਗਾਰ ਤੋਂ ਕੰਮ ਲੈਂਦੇ ਸਨ। ਬੇਗਾਰ ਦੇਣਾ ਕੱਖ ਵੀ ਨਹੀਂ, ਤਾਂ ਅਗਲੇ ਕੋਲ ਮਜ਼ਦੂਰੀ ਕਰਾ ਲੈਣੀ ਹੈ, ਸਿਰਫ ਰੋਟੀ ਦੇਣੀ ਹੈ। ਕਿਤਨੇ ਕਿਲੇ, ਕਿਤਨੇ ਮਹਿਲ, ਰਾਜ ਮਹਿਲ ਬੇਗਾਰੀ ਨਾਲ ਬਣਾਏ ਗਏ। ਸਿਰ 'ਤੇ ਭਾਰ ਚੁੱਕੇ ਹੋਇਆ, ਮਿਲਣਾ ਕੱਖ ਵੀ ਨਹੀਂ, ਉਹਨਾਂ ਦੇ 'ਚ ਇੱਕ ਦਮੜੀ ਵੀ ਨਹੀਂ ਮਿਲੇਗੀ, ਭਾਵੇਂ ਲੱਖਾਂ ਦੀਆਂ ਮੋਹਰਾਂ ਸਿਰ 'ਤੇ ਚੁੱਕੀਆਂ ਹੋਈਆਂ ਨੇ। ਭਾਵੇਂ ਧਾਏ ਧਾਏ ਭਟਕ ਭਟਕ ਕੇ, ਮਿਹਨਤ ਕਰਕੇ, ਗਾਲਨਾ ਗਾਲ ਗਾਲ ਕੇ ਬੜਾ ਧਨ ਇਕੱਠਾ ਕੀਤਾ, ਨਾ ਆਪਣੇ ਸੁੱਖ ਵਾਸਤੇ ਖਰਚ ਕਰਦਾ, ਨਾ ਪਰਿਵਾਰ ਦੇ ਸੁੱਖ ਵਾਸਤੇ ਖਰਚ ਕਰਦਾ, ਅਤੇ ਨਾ ਦਾਨ ਕਰਦਾ, ਨਾ ਪੁੰਨ ਕਰਦਾ। ਇਹ ਤਾਂ ਸਾਰਾ ਧਨ ਸ਼ੋਮ ਦਾ ਇੰਜ ਹੈ ਜਿਵੇਂ ਬੇਗਾਰੀ ਨੇ ਬੇਗਾਰ ਕੀਤੀ ਹੋਵੇ। ਬੋਝ 'ਤੇ ਚੁੱਕਿਆ, ਮਿਲਿਆ ਕੱਖ ਵੀ ਨਹੀਂ, ਇਹ ਫਿਜ਼ੂਲ ਦੀ ਜੋ ਹੈ ਮਜ਼ਦੂਰੀ ਕਰਦਾ ਰਿਹਾ। ਕਬੀਰ ਨੇ ਧਨ ਦੇ ਤਿੰਨ ਰੂਪ ਬਿਆਨ ਕੀਤੇ ਨੇ। ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਜ ਜਗਤ ਸਿਉਂ ਸੋਤੀ। ਇਹ ਧਨ ਕਿਰਪਨ ਸ਼ੂਮ ਬੰਦੇ ਦੀ ਧੀ ਹੈ, ਸੰਸਾਰੀ ਦੀ ਪਤਨੀ ਹੈ, ਭਗਤਾਂ ਦੀ ਦਾਸੀ ਹੈ। ਤਿੰਨ ਰੂਪ ਬਿਆਨ ਕੀਤੇ, ਇਹ ਦਾਸੀ ਹੈ, ਇਹ ਪਤਨੀ ਹੈ, ਇਹ ਧੀ ਹੈ। ਸੁਹਾਗਨ ਕਿਰਪਨ ਕੀ ਪੋਤੀ, ਸੇਵਕ ਤਾਂ ਜਗਤ ਸਿਉਂ ਸੋਤੀ। ਸੇਵਕ ਜੋ ਪ੍ਰਭੂ ਦੇ ਸੇਵਕ ਨੇ, ਇਹਨੂੰ ਲੋੜ ਮਾਤਰ ਵਰਤਦੇ ਨੇ, ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਨੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਪਰ ਆਮ ਸੰਸਾਰੀ ਇਸ ਤੋਂ ਸੰਸਾਰ ਦੇ ਰੰਗ ਤਮਾਸ਼ੇ, ਰੰਗ ਰਲੀਆਂ ਮਾਣਨਾ ਚਾਹੁੰਦੇ ਨੇ। ਧਨ ਤੋਂ ਬਿਨਾਂ ਜੂਆ ਨਹੀਂ ਖੇਡਿਆ ਜਾ ਸਕਦਾ, ਧਨ ਤੋਂ ਬਿਨਾਂ ਸ਼ਰਾਬ ਨਹੀਂ ਪੀਤੀ ਜਾ ਸਕਦੀ, ਧਨ ਤੋਂ ਬਿਨਾਂ ਵੈਸ਼ਿਆਲੇ ਨਹੀਂ ਜਾਇਆ ਜਾ ਸਕਦਾ। ਸਾਰੇ ਵਿਭਿਚਾਰ ਦੁਰਾਚਾਰ ਧਨ ਦੇ ਆਸਰੇ 'ਤੇ ਚੱਲਦੇ। ਪਰ ਜਿਹੜਾ ਕਿਰਪਨ ਹੈ, ਉਹਦੀ ਬਿਲਕੁਲ ਵਰਤੋਂ ਨਹੀਂ ਕਰਦਾ, ਛੁਪਾ ਕੇ ਰੱਖਦਾ। ਕਿਰਪਨ ਸ਼ੂਮ, ਕਬੀਰ ਦੂਜਾ ਰੂਪ ਵੀ ਬਿਆਨ ਕਰਦੇ ਨੇ। ਸ਼ੂਮ ਬੰਦਾ ਧਨ ਦਾ ਚੌਕੀਦਾਰ ਹੈ। ਸ਼ੂਮੇ ਧਨ ਰਾਖਨ ਕੋ ਦਿਆ, ਰਖਵਾਲਾ ਹੈ, ਮੁਗਧ ਕਹੇ ਧਨ ਮੇਰਾ। ਇਹ ਤਾਂ ਸ਼ੌਮ ਬੰਦਾ ਧਨਦਾਰ ਰਖਵਾਲਾ ਹੈ, ਚੌਕੀਦਾਰ ਹੈ, ਨਾ ਖੁਦ ਸੁੱਖ ਲੈਂਦਾ ਨਾ ਦੂਜੇ ਨੂੰ ਜੋ ਹੈ ਸੁੱਖ ਦਿੰਦਾ। ਧਾਣ ਧਾਵਨਾ ਕਰਕੇ, ਮਿਹਨਤ ਕਰਕੇ, ਗਾਲਣਾ ਗਾਲ ਕੇ ਧਨ ਤਾਂ ਕਮਾਇਆ, ਅਤੇ ਧਨ ਦਾ ਲਕਸ਼ ਇਹ ਸੀ ਦਾਨ ਪੁੰਨ ਕਰਨਾ ਅਤੇ ਸੰਸਾਰ ਦੇ ਸੁੱਖ ਲੈਣੇ, ਇਹ ਤਾਂ ਉਸਨੇ ਕੀਤਾ ਨਹੀਂ। ਐਵੇਂ ਬਿਨਾਂ ਪ੍ਰਯੋਜਨ ਤੋਂ, ਬਿਨਾਂ ਮਕਸਦ ਤੋਂ, ਬਿਨਾਂ ਮੰਜ਼ਿਲ ਰੱਖੇ ਹਾਂ, ਇਹ ਸਾਰੀ ਇਸਨੇ ਮਿਹਨਤ ਕੀਤੀ, ਅਜਾਈ ਗਈ, ਫਿਜ਼ੂਲ ਗਈ। ਹਾਂਜੀ,
ਪਰ ਆਫਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ।
ਸੁਹਾਗਣ ਇਸਤਰੀ ਨੇ ਆਪਣੇ ਤਨ ਨੂੰ ਗਹਿਣਿਆਂ ਨਾਲ ਸਜਾਇਆ, ਵਸਤਰਾਂ ਨਾਲ ਸਜਾਇਆ, ਹਰ ਤਰ੍ਹਾਂ ਦਾ ਸ਼ਿੰਗਾਰ ਕੀਤਾ, ਪੂਰਾ ਅਡੰਬਰ ਸਾਜਿਆ। ਹਾਂਜੀ,
ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ।
ਪਰ ਕੋਲ ਭਰਤਾ ਹੈ ਨਹੀਂ, ਪਤੀ ਹੈ ਨਹੀਂ, ਸਾਰਾ ਸ਼ਿੰਗਾਰ ਸਾਰਾ ਅਡੰਬਰ ਬੋਝ ਬਣ ਗਿਆ, ਬਾਹਰ ਬਣ ਗਿਆ। ਇਹਨੂੰ ਕਬੀਰ ਨੇ ਇੱਕ ਹੋਰ ਰੂਪ ਦੇ 'ਚ ਵੀ ਬਿਆਨ ਕੀਤਾ, ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆ ਮਾਨੇ ਬਾਜ ਬਤਾਰ। ਤੋ ਇਹ ਦੂਜਾ ਉਦਾਹਰਣ ਦਿੱਤਾ, ਸਾਰੇ ਹਾਰ ਸ਼ਿੰਗਾਰ ਦਾ ਤਾਂ ਮੁੱਦਾ ਇੰਨਾ ਹੀ ਸੀ, ਮੁੱਦੇ ਦੀ ਪੂਰਤੀ ਤਾਂ ਹੋਈ ਨਾ, ਮਕਸਦ ਦੀ ਪੂਰਤੀ ਤਾਂ ਹੋਈ ਨਾ। ਅਜਾਹੀਂ ਚੱਲਣ ਦਾ ਤਾਂ ਮੁੱਦਾ ਇੰਨਾ ਹੈ, ਮੰਜ਼ਿਲ 'ਤੇ ਪਹੁੰਚੀ ਹੈ, ਅਤੇ ਮੰਜ਼ਿਲ ਦਾ ਪਤਾ ਵੀ ਕੋਈ ਨਹੀਂ, ਅਤੇ ਮੰਜ਼ਿਲ 'ਤੇ ਪਹੁੰਚਣ ਦੀ ਚਾਹਤ ਵੀ ਕੋਈ ਨਹੀਂ, ਅਤੇ ਚੱਲ ਰਿਹਾ। ਇਹ ਚੱਲਣਾ ਭਟਕਣਾ ਹੋਵੇਗਾ, ਚੱਲਣਾ ਚੱਲਣਾ ਨਹੀਂ ਹੋਵੇਗਾ। ਹਾਂਜੀ,
ਸਾਰੋ ਦਿਨ ਮਜ਼ਦੂਰੀ ਕਰਤਾ ਤੋਹ ਮੂਸਲਾ ਹੈ ਛਾਰਾਇਆ।
ਸਾਰਾ ਦਿਨ ਬੜੀ ਕਰੜੀ ਮਿਹਨਤ ਕੀਤੀ, ਬਹੁਤ ਤਗੜੀ ਮਿਹਨਤ ਕੀਤੀ, ਇਸ ਤਰ੍ਹਾਂ ਮਿਹਨਤ ਕੀਤੀ ਜਿਵੇਂ ਮੌਲੀ ਦੇ ਤੱਲੇ ਦਾਣੇ ਆਉਂਦੇ ਨੇ, ਇਸ ਤਰ੍ਹਾਂ ਮਿਹਨਤ ਇਸ ਨੂੰ ਕੁੱਟ ਕੇ ਰੱਖ ਦਿੰਦੀ ਹੈ, ਮੁਸ਼ਕਤ ਇਸ ਨੂੰ ਕੁੱਟ ਕੇ ਰੱਖ ਦਿੰਦੀ ਹੈ, ਥੱਕ ਜਾਂਦਾ, ਟੁੱਟ ਜਾਂਦਾ। ਬੜੀ ਮਿਹਨਤ, ਬੜੀ ਮਿਹਨਤ। ਹਾਂਜੀ,
ਖੇਲ ਭਇਓ ਬੇਗਾਰੀ ਨਿਆਈ, ਘਰ ਕਾ ਕਾਮ ਨਾ ਆਇਆ।
ਪਰ ਇਹਨੂੰ ਬੜਾ ਦੁੱਖ ਹੋਇਆ, ਇਤਨੀ ਪੰਡ ਮੈਂ ਸਿਰ 'ਤੇ ਚੁੱਕੀ, ਦਾਣਾ 'ਤੇ ਇੱਕ ਵੀ ਨਾ ਮਿਲਿਆ, ਕਿਸੇ ਦਾ ਸੀ ਕਿਸੇ ਦੇ ਘਰ ਪਹੁੰਚਾ ਦਿੱਤਾ, ਮਿਹਨਤ ਕੀਤੀ ਹੀ, ਲਕਸ਼ ਕੁਛ ਵੀ ਨਾ ਮਿਲਿਆ, ਮੁੱਦਾ ਕੁਛ ਵੀ ਨਾ ਹੋਇਆ, ਸਿਰ 'ਤੇ ਬੋਝ ਬੜਾ ਚੁੱਕਿਆ ਮੋਹਰਾਂ ਦਾ, ਮੋਹਰ 'ਤੇ ਇੱਕ ਵੀ ਨਾ ਮਿਲੀ, ਇੱਕ ਵੀ ਨਾ ਮਿਲੀ। ਚੱਲੇ ਤਾਂ ਬਹੁਤ ਬਹੁਤ ਚੱਲੇ, ਮੰਜ਼ਿਲ ਦਾ ਕੋਈ ਬੋਧ ਨਹੀਂ ਸੀ, ਮੰਜ਼ਿਲ 'ਤੇ ਪਹੁੰਚੇ ਵੀ ਨਾ, ਤਾਂ ਸਾਰਾ ਚੱਲਣਾ ਭਟਕਣਾ ਹੀ ਰਹਿ ਗਿਆ, ਭਟਕਣਾ ਹੀ ਰਹਿ ਗਿਆ। ਹਾਂਜੀ,
ਭਇਓ ਅਨੁਗ੍ਰਹੋ ਜਾ ਕਉ ਪ੍ਰਭੂ ਤਿਸ ਹਿਰਦਾ ਨਾਮ ਵਸਾਇਆ।
ਜਿਹਦੇ 'ਤੇ ਪ੍ਰਭੂ ਦੀ ਬਖਸ਼ਿਸ਼ ਹੋ ਗਈ, ਗੁਰੂ ਦੀ ਕਿਰਪਾ ਹੋ ਗਈ, ਉਹਦੇ ਹਿਰਦੇ ਦੇ 'ਚ ਪ੍ਰਭੂ ਦਾ ਨਾਮ ਵਸ ਗਿਆ, ਉਹਦੇ ਅੰਦਰ ਗਿਆਨ ਦਾ ਵਾਸਾ ਹੋ ਗਿਆ। ਹਾਂਜੀ,
ਸਾਧ ਸੰਗਤ ਕਾ ਪਾਛਾ ਪਰਿਆਉ ਜਾਣੂ ਨਾਨਕ ਹਰ ਰਸ ਪਾਇਆ।
ਸਾਧ ਸੰਗਤ ਦੀ ਸ਼ਰਨੀ ਪੈ ਗਏ, ਗੁਰੂ ਦੀ ਕਿਰਪਾ ਹੋ ਗਈ, ਪ੍ਰਭੂ ਦੀ ਬਖਸ਼ਿਸ਼ ਹੋ ਗਈ, ਹਰੀ ਰਸ ਦੀ ਪ੍ਰਾਪਤੀ ਹੋ ਗਈ, ਹਿਰਦੇ ਵਿੱਚ ਨਾਮ ਵਸ ਗਿਆ, ਮੰਜ਼ਿਲ 'ਤੇ ਪਹੁੰਚ ਗਏ, ਟਿਕਾਣੇ 'ਤੇ ਪਹੁੰਚ ਗਏ। ਟਿਕਾਣੇ 'ਤੇ ਪਹੁੰਚ ਗਏ ਤਾਂ ਚੱਲਣਾ ਹੈ, ਟਿਕਾਣੇ 'ਤੇ ਨਹੀਂ ਪਹੁੰਚੇ ਤਾਂ ਟਿਕਾਣੇ ਦਾ ਪਤਾ ਵੀ ਕੋਈ ਨਹੀਂ, ਇਹ ਚੱਲਣਾ ਨਹੀਂ ਹੈ, ਭਟਕਣਾ ਹੈ। ਮੈਨੂੰ ਕਹਿਣ ਦੇਣਾ, ਕਿਸੇ ਦਾ ਪਾਠ ਕਰਨਾ, ਪਾਠ ਕਰਨਾ ਹੋਵੇਗਾ, ਬੰਦਗੀ ਹੋਵੇਗੀ, ਕਿਸੇ ਦਾ ਪਾਠ ਕਰਨਾ ਭਟਕਣਾ ਹੋਵੇਗਾ, ਕੁਛ ਵੀ ਨਹੀਂ ਹੋਵੇਗਾ। ਕਿਸੇ ਦੇ ਧਾਰਮਿਕ ਕਰਮ ਬੰਦਗੀ ਹੋਣਗੇ, ਕਿਸੇ ਦੇ ਧਾਰਮਿਕ ਕਰਮ ਸਿਵਾਏ ਬੇਗਾਰੀ ਕੰਮ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੋਵੇਗਾ, ਫੋਕੇ ਕਰਮ ਕਾਂਡ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੋਵੇਗਾ। ਸਤਸੰਗ ਦੇ ਭਾਵਨਾ ਨਾਲ ਜੋ ਆਉਂਦਾ, ਭਰੋਸੇ ਨਾਲ ਜੋ ਆਉਂਦਾ, ਅੰਦਰ ਲਗਨ ਰੱਖਦਾ, ਹੇ ਪ੍ਰਭੂ ਤੇਰਾ ਮਿਲਣਾ ਹੋਵੇ, ਉਡੀਨੀ ਉਡੀਨੀ ਕਬ ਘਰ ਆਵੇ ਰੀ, ਐਸਾ ਮਨੁੱਖ ਜੋ ਲਕਸ਼ ਰੱਖ ਲੈਂਦਾ, ਮੰਜ਼ਿਲ ਸਾਹਮਣੇ ਰੱਖ ਲੈਂਦਾ, ਉਹਦਾ ਚੱਲਣਾ ਸਾਰਥਿਕ ਹੈ, ਇੱਕ ਦਿਨ ਪਹੁੰਚ ਜਾਂਦਾ, ਇੱਕ ਦਿਨ ਪਹੁੰਚ ਜਾਂਦਾ। ਪਰ ਜੋ ਚੱਲਦਾ ਤਾਂ ਬਹੁਤ ਹੈ, ਦੌੜਦਾ ਤਾਂ ਬੜਾ ਹੈ, ਲਕਸ਼ ਰੱਖਦਾ ਹੀ ਨਹੀਂ, ਮੰਜ਼ਿਲ ਦਾ ਪਤਾ ਵੀ ਕੋਈ ਨਹੀਂ, ਭਾਵੇਂ ਕਿਤਨਾ ਭੱਜੇ ਅਤੇ ਕਿਤਨਾ ਦੌੜੇ, ਉਹਦਾ ਚੱਲਣਾ ਭਟਕਣਾ ਹੈ, ਚੱਲਣਾ ਚੱਲਣਾ ਨਹੀਂ ਹੈ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡਾ ਸਾਰਾ ਕਰਨਾ ਅਤੇ ਚੱਲਣਾ ਮੰਜ਼ਿਲ 'ਤੇ ਪਹੁੰਚਾਉਣ ਵਾਸਤੇ ਹੋਵੇ, ਮਕਸਦ ਦੀ ਪ੍ਰਾਪਤੀ ਕਰਾਵੇ, ਮੁੱਦੇ ਦੀ ਪ੍ਰਾਪਤੀ ਕਰਾਵੇ, ਤਾਂ ਕਿ ਸੰਸਾਰ 'ਤੇ ਆਇਆ ਸਫਲ। ਅਦਕੇ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪੁਰਬ ਅਤੇ ਦਿਵਾਲੀ 35-36 ਦਿਨ ਦਾ ਗੈਪ ਰੱਖਦੀ ਹੈ। ਮੈਨੂੰ ਕਈ ਕਹਿੰਦੇ ਸਨ, ਤੁਸੀਂ ਇਤਨੇ ਬਿਜ਼ੀ ਰਹਿੰਦੇ ਹੋ, ਇੰਨੇ ਦਿਨ ਰਹੋਗੇ? ਮੈਂ ਕਿ ਨਹੀਂ, ਇੱਥੇ ਮੈਂ ਪ੍ਰਣ ਕੀਤਾ ਸੀ ਇੱਕ ਮਹਾਨ ਬਜ਼ੁਰਗ, ਇੱਕ ਚੰਗੀ ਪਵਿੱਤਰ ਆਤਮਾ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਉਹਨਾਂ ਨੇ ਮੇਰੇ ਕੋਲ ਦਰਬਾਰ ਸਾਹਿਬ ਪ੍ਰਣ ਲਿਆ ਸੀ, ਤਾਂ ਮੈਂ ਉਸ ਪ੍ਰਣ ਦੀ ਪੂਰਤੀ ਕਰਨੀ ਹੈ, ਭਾਵੇਂ 2 ਮਹੀਨੇ ਹੋਵਣ ਅਤੇ ਭਾਵੇਂ 1.5 ਮਹੀਨਾ ਹੋਵੇ ਅਤੇ ਭਾਵੇਂ 35 ਦਿਨ ਹੋਵੇ। ਅਸੀਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਅਤੇ ਸੰਗਤਾਂ ਦੀ ਇਹ ਖੁਸ਼ੀ ਲੈਣੀ ਹੈ, ਪ੍ਰਸੰਨਤਾ ਲੈਣੀ ਹੈ, ਅਸੀਸ ਬਖਸ਼ਣੀ। ਸਹੀ ਢੰਗ ਨਾਲ ਗੁਰਮਤਿ ਆਸ਼ੇ ਨਾਲ ਤੁਹਾਡੀ ਸੇਵਾ ਕਰਦੇ ਰਹੀਏ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।